ਪਲਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਟਨ 9058747171
The biggest South Asian media group, Y Media.
Y Media.
Y Media has 6 media platforms. Newspaper, Midweek, Radio, South Asian Pulse, Television, South Asian 360 Degrees, Online, SouthAsianDaily.com, Cricket, CPC Intercity Cricket Cup, Events, The Midweek South Asian Awards, The biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse.
Call Yudhvir Jaswal 647-272-8182 or visit SouthAsianDaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Ram, 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 Ram
You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੋਰ ਓਨ ਲਾਇਰ, ਯੋਰ ਓਨਲੀ ਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
Algoma and the future of
the environment,
business, science,
technology,
the arts,
cross-cultural learning,
social change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
ਕੀ ਤੁਹਾਡੀ ਹਰ ਐਕਟੀਵਿਟੀ ਤੁਹਾਨੂੰ ਜੋੜਾਂ ਦੇ ਦਰਦ ਦੀ ਯਾਦ ਦਿਲਾਂਦੀ ਹੈ? ਜੇਨਾਕੋਲ ਪੇਨ ਰਿਲੀਫ ਨੂੰ ਅੱਜ ਹੀ ਟਰਾਈ ਕਰੋ। ਇਹ ਨੈਚੁਰਲ ਹੈਲਥ ਪ੍ਰੋਡਕਟ ਕੰਬਾਈਨ ਕਰਦਾ ਹੈ ਕਲੀਨਿਕਲੀ ਪ੍ਰੂਵਨ ਇਨਗਰੀਡੀਐਂਟਸ ਨੂੰ, ਜੋ ਓਸਟੀਓਆਰਥਰਾਈਟਿਸ ਤੋਂ ਜੁੜੇ ਜੋੜਾਂ ਦੇ ਦਰਦ ਨੂੰ ਘੱਟ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਜੇਨਾਕੋਲ ਪੇਨ ਰਿਲੀਫ ਨੂੰ ਧੰਨਵਾਦ। ਤੁਸੀਂ ਸਿਰਫ 5 ਦਿਨਾਂ 'ਚ ਨਤੀਜੇ ਮਹਿਸੂਸ ਕਰਨਾ ਸ਼ੁਰੂ ਕਰ ਸਕਦੇ ਹੋ। ਕੈਨੇਡਾ ਦਾ ਨੰਬਰ 1 ਸੈਲਿੰਗ ਜੁਆਇੰਟ ਕੇਅਰ ਸਪਲੀਮੈਂਟ ਨੂੰ ਆਪਣੀ ਡੇਲੀ ਰੂਟੀਨ ਦਾ ਹਿੱਸਾ ਬਣਾਓ ਅਤੇ ਫਰਕ ਮਹਿਸੂਸ ਕਰੋ। ਜੇਨਾਕੋਲ ਪੇਨ ਰਿਲੀਫ ਫਾਰਮੇਸੀਜ਼ ਅਤੇ ਐਮਾਜ਼ਾਨ ਤੇ ਉਪਲਬਧ ਹੈ। ਹੋ ਸਕਦਾ ਹੈ ਕਿ ਇਹ ਪ੍ਰੋਡਕਟ ਤੁਹਾਡੇ ਲਈ ਸਹੀ ਨਾ ਹੋ। ਹਮੇਸ਼ਾ ਲੇਬਲ ਪੜ੍ਹੋ ਤੇ ਪਾਲਣ ਕਰੋ।
ਜੇਨਾਕੋਲ ਮੇਕਸ ਮੀ ਫੀਲ ਸੋ ਗੁੱਡ।
ਜੇ ਤੁਸੀਂ ਗੱਡੀ ਲੱਭ ਰਹੇ ਹੋ ਫੋਰਡ ਦੀ, ਛੋਟੀ ਵੱਡੀ ਜਾਂ ਫਿਰ ਸਟਾਈਲਿਸ਼ ਲਿੰਕਨ, ਤੇ ਆ ਜਾਓ ਈਸਟ ਕੋਰਟ ਫੋਰਡ ਲਿੰਕਨ ਤੇ। ਇਹ ਓਲਡੈਸਟ ਡੀਲਰਸ਼ਿਪ ਹੈ ਓਨਟੇਰੀਓ ਦੀ। 1971 ਤੋਂ ਇਹ ਤੁਹਾਨੂੰ ਸਰਵ ਕਰ ਰਹੇ ਨੇ। ਇਹਨਾਂ ਕੋਲੋਂ 1000 ਕੋਲੋਂ ਜ਼ਿਆਦਾ ਨਵੀਆਂ ਤੇ 150 ਕੋਲੋਂ ਜ਼ਿਆਦਾ ਪ੍ਰੀ ਓਨਡ ਹਾਈ ਕੁਆਲਿਟੀ ਵਹੀਕਲਸ ਅਵੇਲੇਬਲ ਨੇ। ਇਹਨਾਂ ਦਾ ਸਟਾਫ ਤੁਹਾਡੀ ਬੋਲੀ ਬੋਲਦਾ ਹੈ। ਫਾਈਨੈਂਸਿੰਗ ਤੇ ਲੀਜ਼ ਆਪਸ਼ਨਸ ਵੀ ਅਵੇਲੇਬਲ ਨੇ। ਡੋਰ ਕ੍ਰੈਸ਼ਰ ਡੀਲ ਵਾਸਤੇ ਕਾਲ ਕਰੋ ਜਨਰਲ ਮੈਨੇਜਰ ਪ੍ਰਿੰਸ ਸਿੱਬਲ ਨੂੰ 416-302-6200, ਜਾਂ ਵਿਜ਼ਿਟ ਕਰੋ ਈਸਟ ਕੋਟ ਫੋਰਡ ਲਿੰਕਨ ਡੀਲਰਸ਼ਿਪ ਨੂੰ, 958 ਮਿਲਰ ਐਵਨਿਊ, ਟੋਰਾਂਟੋ, ਮੇਜਰ ਇੰਟਰਸੈਕਸ਼ਨ ਸ਼ੈਪਰਡ ਐਵਨਿਊ ਈਸਟ, ਮਾਰਨਿੰਗ ਸਾਈਡ ਐਵਨਿਊ। ਵੈਬਸਾਈਟ ਤੇ ਡੀਲਸ ਵੇਖਣ ਲਈ ਲੌਗਇਨ ਕਰੋ ਈਸਟ ਕੋਟ ਫੋਰਡ ਲਿੰਕਨ .com/doorcrasherdeals।
हेलो लिसनर्स एंड आप सभी का वेरी वार्म वेलकम। मैं आज सारा वाई मीडिया की तरफ से रेडियो वाई साउथ एशियन पल्स फ्रेंड्स में आपका स्वागत करती हूँ। हर दिन रात में हाजिर हो जाते हैं वाई मीडिया अपडेट्स के साथ, शेयर की खबरें, देश विदेश की खबरें, एंटरटेनमेंट एंड विद ऑल द इम्पोर्टेंट इन्फॉर्मेशन। तो सुनते रहे रेडियो वाई फॉर ऑल द अपडेट्स। अगर आप घर पर है तो चैनल वाई प्लस देख सकते हैं 24/7 एवरी ट्यूजडे। न्यूज वीक को पढ़े सारे वीकली अपडेट्स के लिए वाई मीडिया टीवी आपको डाउनलोड करें। गेट इन टच विद ऑल ऑफ आवर प्लेटफॉर्म्स एंड लिसन टू रेडियो वाई लाइव 24/7 विदाउट एनी डिस्ट्रप्शन। रेडियो वाई सुनने के लिए लोकल नंबर हमेशा अपने पास रखिए, 6479105000। आप हमारे वेबसाइट यानी southasiandaily.com पे जा सकते हैं, वहाँ पे लोकल, नेशनल, इंटरनेशनल न्यूज एकदम डिटेल में रीड कर सकते हैं। इसके अलावा southasiandaily.com पे रेडियो वाई का जो आइकॉन है उसे क्लिक कर लीजिए, द लिंक इज एक्टिव, उसके थ्रू सुनते रहिए रेडियो वाई 24 घंटे सारा दिन। अगर आप सोशल मीडिया प्लेटफॉर्म्स के थ्रू हमारे साथ कनेक्टेड रहना चाहते हैं देन फेसबुक पर वाई मीडिया का पेज जरूर लाइक कीजिएगा, यूट्यूब पे वाई मीडिया का चैनल सब्सक्राइब कीजिएगा, इस प्लेटफॉर्म पे इट्स एट वाई मीडिया ग्रुप, इंस्टाग्राम पे इट्स एट वाई मीडिया अंडरस्कोर ग्रुप। थोड़ा सा अगर आपको वेदर की अपडेट बता दें तो वेल राइट नाउ इट इज 12 degrees, इट्स अ ग्रेट वेदर, टेम्परेचर भी प्लस में है, डबल डिजिट में टेम्परेचर है एक्चुअली। वेदर काफी अमेजिंग एंड इज गोइंग टू रिमेन सनी फॉर द रेस्ट ऑफ द डे, सो इट्स अ ग्रेट वेदर टू हैव अ लॉट ऑफ फन। एंड आज जो है इट्स बेसिकली हाई जो है 20 degrees तक भी जा सकते हैं, सो डबल डिजिट सोरी आज 20s तक वेदर जो टेम्परेचर है वो जा सकते हैं, सो मेक श्योर आप लोग एंजॉय करें इस वेदर को। अगर आप लोगों से कोई भी स्पॉन्सर अपडेट मिस हो जाती है, वाई मीडिया के किसी भी प्लेटफॉर्म पर एडवर्टाइज करनी है, देन नंबर नोट कर लीजिए वाई मीडिया का 416-475-5000, 416-475-5000 इज द नंबर टू कॉल या टेक्स्ट। बजट का सिलसिला आगे बढ़ाते हैं क्योंकि हमारे साथ जुड़ गए हैं ग्रुप एडिटर एंड सीईओ वाई मीडिया यूट्यूब जस्ट फॉर विद हेडलाइंस एंड स्टोरी बिहाइंड द हेडलाइंस। वेलकम यूट्यूब जी।
यू कैन लिसन टू द हेडलाइंस एनीवेयर but we bring you the story behind the headlines by group editor and ceo Yudhvir Jaswal only on South Asian Pulse. Call Yudhvir Jaswal 647-272-8182 or visit southasiandaily.com.
वाई मीडिया ग्रुप वालों थोड़े सारे आना रेडियो वाई और चैनल वाई ते बहुत बहुत स्वागत है। बतौर ग्रुप एडिटर वाई मीडिया मैं युद्ध जसवाल थोड़ी खिदमत हाजिर हाँ अज के इस प्रोग्राम करंट न्यूज और एनालिसिस लैके। उम्मीद करते हैं कि तुसी बहुत वधिया वेदर जरूर इंजॉय कर रहे होंगे। और सरा जी क्या हाल है आपका?
ऑल गुड जी, एंजॉयिंग दिस वेदर, आप कैसे हैं?
मैं बिल्कुल ठीक हूं जी, बहुत वधिया। और सरा जी ब्राइट मॉर्निंग वेदर बड़ा शानदार है, ਖਬਰਾਂ ਵੀ ਕਾਫੀ ਸਾਰੀਆਂ ਨੇ ਸਾਡੇ ਕੋਲ ਵਾਈ ਮੀਡੀਆ ਨਿਊਜ਼ ਰੂਮ ਚ। ਲੇਕਿਨ ਖਬਰਾਂ ਵੱਲ ਵਧਣ ਤੋਂ ਪਹਿਲਾਂ ਥਾਟ ਆਫ ਦਾ ਡੇ।
ਬਿਲਕੁਲ ਜੀ, ਥਾਟ ਆਫ ਦਾ ਡੇ ਕੇ ਮੈਂ ਦੋ ਮੇਨ ਸਪੌਂਸਰ ਜ਼ਰੂਰ ਹਾਈਲਾਈਟ ਕਰ ਦੂੰ। ਫਸਟ ਅਜ਼ੋਮਾ ਯੂਨੀਵਰਸਿਟੀ, ਫਿਊਚਰ ਆਫ ਇਨਵਾਇਰਮੈਂਟ, ਬਿਜ਼ਨਸ, ਸਾਇੰਸ, ਟੈਕਨੋਲੋਜੀ, ਆਰਟਸ, ਕ੍ਰਾਸ ਕਲਚਰਲ ਲਰਨਿੰਗ ਐਂਡ ਸੋਸ਼ਲ ਚੇਂਜ। ਅਲਗੋਮਾ ਕੇ ਜੋ ਬ੍ਰੈਮਟਨ ਕੈਂਪਸ ਪੇ ਆਪ ਅਪਲਾਈ ਕਰ ਸਕਤੇ ਹੈ, algomau.ca/brampton ਪੇ ਜਾਏ, algomau.ca/brampton। ਮੇਨ ਸਪੌਂਸਰ ICICI ਬੈਂਕ ਕੈਨੇਡਾ। अब अपने घर खुशियां भेजिए बिना किसी खर्च के, तुरंत पैसा ट्रांसफर करने के लिए मनी चेंज इंडिया अ प्रोडक्ट ऑफ ICICI बैंक कनाडा, ट्रांसफर भरोसे का, टर्म्स एंड कंडीशन अप्लाई। वाई मीडिया का कोड जरूर नोट कर लीजिए फॉर मनी चेंज इंडिया, दैट इज YME30 ऑफर है, 30% बोनस रेट ऑन मनी चेंज इंडिया प्लेटफॉर्म फॉर द वाई मीडिया प्रमोशन। कस्टमर्स एलिजिबल हो जाएंगे फॉर 30% परपेचुअल इफ दे यूज YME30 कोड विच इज आफ्टर द 1 rupee ऑफर। मेन स्पॉन्सर इधरी जी, आज जो थॉट ऑफ द डे है इट इज समथिंग दैट यू नो हम लोग बचपन से सीखते आ रहे हैं, बट आई थिंक वी शुड ऑलवेज रिमेम्बर दैट हार्ड वर्क इज द फाउंडेशन ऑफ ऑल अचीवमेंट। हार्ड वर्क इज द फाउंडेशन ऑफ ऑल अचीवमेंट, एवरी ड्रॉप ऑफ स्वेट, एवरी आउंस ऑफ एफर्ट कॉन्ट्रीब्यूट टू द मास्टरपीस ऑफ योर सक्सेस। ऑलवेज रिमेम्बर दैट द ओनली प्लेस वेयर सक्सेस कम्स बिफोर वर्क इज इन द डिक्शनरी। आई से इट अगेन, hard work is the foundation of all achievement, every drop of sweat, every ounce of effort contributes to the masterpiece of your success. Remember, the only place where success comes before the work is in the dictionary. Ji Vijay,
dekho ji bilkul tusi theek hai ki hard work jehda bas assi ide ch bahut sare ide waste course bane hain, bada kuch likhya gaya, लेकिन जो सब तो ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ, ਦੇਰ ਆਰ ਨੋ ਸ਼ਾਰਟਕੱਟਸ ਟੂ ਹਾਰਡ ਵਰਕ। ਬਿਲਕੁਲ ਠੀਕ ਹੈ, ਅਸੀਂ ਗੱਲ ਕਰ ਦਿੰਦੇ ਹਾਂ ਸਮਾਰਟ ਵਰਕ ਹੈ, ਠੀਕ ਹੈ, ਸਮਾਰਟ ਵਰਕ ਆਪਣੀ ਜਗ੍ਹਾ ਤੇ ਠੀਕ ਹੈ, ਲੇਕਿਨ ਹਾਰਡ ਵਰਕ ਦਾ ਕੋਈ ਵੀ ਸਬਸਟੀਟਿਊਟ ਨਹੀਂ ਹੈ। ਔਰ ਮੇਰਾ ਪਰਸਨਲ ਐਕਸਪੀਰੀਅੰਸ ਵੀ ਹੈ, ਔਰ ਮੈਂ ਹਮੇਸ਼ਾ ਮੰਨਦਾ ਹੈ ਕਿ ਹਾਰਡ ਵਰਕ ਜਿਹੜਾ ਹੈ ਉਹ ਇੰਟੈਲੀਜੈਂਸ ਨੂੰ ਪਿੱਛੇ ਛੱਡ ਦਿੰਦਾ ਹੈ, ਹਾਰਡ ਵਰਕ ਜਿਹੜਾ ਹੈ ਜੇ ਕੋਈ ਬੰਦਾ ਜੀਨੀਅਸ ਕਹੇ ਉਹਨੂੰ ਪਿੱਛੇ ਛੱਡ ਦਿੰਦਾ। ਕੁਛ ਵੀ ਹੋਵੇ, ਹਾਰਡ ਵਰਕ ਜਿਹੜਾ ਹੈ, ਜਿਹੜਾ ਬੰਦਾ ਹਾਰਡ ਵਰਕ ਕਰਨਾ ਜਾਣਦਾ ਹੈ ਉਹ ਕਾਮਯਾਬ ਹੋਏਗਾ ਹੀ ਹੋਏਗਾ। ਔਰ ਇਹ ਬਾਕੀ ਚੀਜ਼ਾਂ ਤੋਂ ਜ਼ਿਆਦਾ ਜੇ ਪੁੱਛਿਆ ਜਾਏਗਾ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਲਾਈਫ ਦੇ ਵਿੱਚ ਕਿਹੜੀ ਹੈ। ਔਰ ਹਾਰਡਵਰਕ ਮੈਂ ਤਾਂ ਇਹ ਵੀ ਕਹਿਣਾ ਹੈ ਕਿ ਹਾਰਡਵਰਕ ਕੱਲੀ ਸਕਸੈਸ ਲਈ ਨਹੀਂ, ਹਾਰਡਵਰਕ ਸਾਨੂੰ ਵੈਸੇ ਵੀ ਕਰਨਾ ਚਾਹੀਦਾ। ਇਹ ਸਾਡੀ ਮੋਰੈਲਿਟੀ ਨੂੰ ਡਿਫਾਈਨ ਕਰਦਾ ਹੈ, ਸਾਡੇ ਕੈਰੇਕਟਰ ਨੂੰ ਡਿਫਾਈਨ ਕਰਦਾ ਹੈ। ਔਰ ਹਾਰਡਵਰਕ ਵਿਦਆਊਟ ਸਿੰਸੀਅਰਿਟੀ, ਜੇ ਕੋਈ ਬੰਦਾ ਕਹਿੰਦਾ ਜੀ ਮੈਂ ਸਿੰਸੀਅਰ ਨਹੀਂ ਹੈ ਹਾਰਡਵਰਕ ਕਰਦਾ, ਸਰਾ ਜੀ ਹੋ ਸਕਦਾ ਹੈ ਹਾਰਡਵਰਕ ਵਿਦਆਊਟ ਸਿੰਸੀਅਰਿਟੀ?
ਬਿਲਕੁਲ ਨਹੀਂ ਮਿਦਵੀ ਜੀ, ਨਾਟ ਪੋਸੀਬਲ।
ਹਾਰਡਵਰਕ ਐਕਚੁਲੀ ਬਿਗਿਨਸ ਵਿਦ ਸਿੰਸੀਅਰਿਟੀ। ਜੇ ਸਿੰਸੀਅਰ ਹਾਰਡਵਰਕ ਦੀ ਜਿਹੜੀ ਸ਼ੁਰੂਆਤ ਹੈ, ਬੁਨਿਆਦ ਹੈ, ਉਹ ਸਿੰਸੀਅਰਿਟੀ ਤੋਂ ਹੀ ਸ਼ੁਰੂ ਹੁੰਦੀ ਹੈ। ਕਿਉਂਕਿ ਜਿਹਦੇ ਕੈਰੇਕਟਰ ਦੇ ਵਿੱਚ ਸਿੰਸੀਅਰਿਟੀ ਨਹੀਂ ਹੈ ਉਹ ਕਦੇ ਹਾਰਡਵਰਕ ਵੀ ਨਹੀਂ ਕਰੇਗਾ। ਔਰ ਮੈਂ ਇੱਥੇ ਬਸ ਇਹੀ ਗੱਲ ਕਹਿ ਕੇ ਸਮਅਪ ਕਰ ਦਿੰਦਾ ਕਿ ਜਿਹਦੇ ਕੋਲ ਹਾਰਡਵਰਕ ਨਹੀਂ ਹੈ ਉਹਦੇ ਕੋਲ ਸਿੰਸੀਅਰਿਟੀ ਵੀ ਨਹੀਂ ਹੈ, ਉਹਦੇ ਕੋਲ ਬਹਾਨੇ ਵੀ ਨੇ, ਐਕਸਕਿਊਜ਼ ਵੀ ਨੇ, ਸਭ ਕੁਝ ਹੈ। ਯੂ ਕੈਨ ਈਜ਼ੀਲੀ ਡਿਫਾਈਨ ਐਨੀ ਵਨਸ ਮੋਰੈਲਿਟੀ ਕਰੈਕਟਰ ਵੈਨ ਯੂ ਸੀ ਅ ਪਰਸਨ, ਜਿਹਨੂੰ ਅਸੀਂ ਕੰਮ ਚੋਰੀ ਕਹਿ ਸਕਦੇ ਹਾਂ, ਹੋਰ ਫੋਰ ਮੈਂ ਕੋਈ ਹਾਰਸ਼ ਵਰਡ ਆਪਾਂ ਆਦਤ ਨਹੀਂ ਯੂਜ਼ ਕਰਨੇ, ਤੇ ਉਹਨੂੰ ਅਸੀਂ ਕੰਮ ਚੋਰ ਕਹਿ ਸਕਦੇ ਹਾਂ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹਨਾਂ ਨੂੰ ਕੰਮ ਕਰਨਾ ਚੰਗਾ ਨਹੀਂ ਲੱਗਦਾ। ਸੋ ਉਹਨਾਂ ਦੇ ਕਰੈਕਟਰ ਦੇ ਵਿੱਚ ਤੁਸੀਂ ਦੇਖ ਲੈਣਾ, ਬਹਾਨੇ ਹੋਣਗੇ, ਐਕਸਕਿਊਜ਼ ਹੋਣਗੇ, ਦੁਨੀਆਂ ਭਰ ਦੇ ਬਹਾਨੇ ਸੁਣ ਲਓ ਉਹਨਾਂ ਤੋਂ, ਦੁਨੀਆਂ ਭਰ ਦੇ ਬਹਾਨੇ ਸੁਣ ਲਓ, ਤੇ ਐਕਸਕਿਊਜ਼ ਹੋਣਗੇ ਉਹਨਾਂ ਦੀ ਲਾਈਫ ਦੇ ਵਿੱਚ, ਹੋਰ ਕੁਛ ਨਹੀਂ ਹੋਏਗਾ। ਐਂਡ ਜਿਹੜੇ ਬੰਦੇ ਦੀ ਲਾਈਫ ਚ ਹਾਰਡਵਰਕ ਹੈ ਉਹ ਤੁਸੀਂ ਦੇਖ ਲਓਗੇ, ਸਿੰਸੀਅਰਿਟੀ ਵੀ ਹੈ, ਸਾਰਾ ਕੁਛ ਤੁਹਾਨੂੰ ਨਾਲ ਦੀ ਨਾਲ ਉਹਨਾਂ ਦੇ ਸਿਸਟਮ ਦੇ ਵਿੱਚ ਮਿਲਦਾ ਚਲਾ ਜਾਏਗਾ। ਔਰ ਜੇ ਅਸੀਂ ਮੈਂਟਲੀ ਠੀਕ ਹੈ ਔਰ ਫਿਜ਼ੀਕਲੀ ਠੀਕ ਹੈ, ਤੇ ਮੈਂ ਪਰਸਨਲ ਤੌਰ ਤੇ ਹੀ ਮੰਨਦਾ ਹੈ ਕਿ ਸਾਨੂੰ ਇੱਕ ਏਜ ਤੱਕ, ਵੀ ਕੈਨ ਡਿਸਾਈਡ ਵਟ ਏਜ ਦੈਟ ਇਜ਼, ਆਈ ਥਿੰਕ 50, ਜੇ ਕੋਈ 50 ਤੋਂ ਬਾਅਦ ਰਿਟਾਇਰ ਹੋਣਾ ਚਾਹੇ ਵਿਚ ਇਜ਼ ਓਕੇ, 50, 60, 65, ਜੋ ਵੀ ਏਜ ਅਸੀਂ ਡਿਸਾਈਡ ਕਰਦੇ ਹਾਂ, ਉਸ ਦੇਰ ਤੱਕ ਹਾਰਡਵਰਕ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ। ਜਿਹੜੇ ਮੈਂ ਹੋ ਸਕਦਾ ਇੱਕ ਗੱਲ ਬਸ ਅੱਗੇ, ਦਿਸ ਇਜ਼ ਮਾਈ ਵੈਰੀ ਵੈਰੀ ਪਰਸਨਲ ਓਪੀਨੀਅਨ, ਮੈਂ ਨਹੀਂ ਕਹਿਣਾ ਚਾਹੁੰਦਾ ਕਿਸੇ ਨੂੰ ਹੋਰ ਇਹਦੇ ਬਾਰੇ, ਕਿ ਮੈਂ ਜਿਹੜੇ ਇਨਸਾਨ ਕੋਲੋਂ ਹਾਰਡਵਰਕ ਜਿਹੜਾ ਕਰ ਰਿਹਾ ਹੁੰਦਾ, ਮੈਨੂੰ ਉਹਦੇ ਤੋਂ ਬੜੀ ਖੁਸ਼ਬੂ ਆਉਂਦੀ ਹੈ। ਮੈਂ ਉਹਦੇ ਨਾਲ ਬੈਠਣਾ, ਟਾਈਮ ਸਪੈਂਡ ਕਰਨਾ ਬੜਾ ਪਸੰਦ ਕਰਦਾ ਜਿਹੜਾ ਇਨਸਾਨ ਹਾਰਡਵਰਕ ਕਰਦਾ, ਤੇ ਜਿਹੜਾ ਇਨਸਾਨ ਹਾਰਡਵਰਕ ਨਹੀਂ ਕਰ ਪਾ ਰਿਹਾ, ਜਾਂ ਉਹ ਫਿਜ਼ੀਕਲੀ ਮੈਂਟਲੀ ਅਲੱਗ ਚੀਜ਼ ਹੈ, ਬਟ ਜੇ ਉਹ ਨਹੀਂ ਕਰਦਾ, ਸੋ ਮੈਂ ਜ਼ਾਤੀ ਤੌਰ ਤੇ ਆਈ ਡੋਂਟ ਹੈਵ ਮੱਚ ਆਫ ਰਿਸਪੈਕਟ ਫਾਰ ਦੈਮ, ਐਂਡ ਆਈ ਐਮ ਨੋਟ ਜੱਜਿੰਗ ਐਨੀਬਡੀ, ਬਟ ਜਿਹੜਾ ਇਨਸਾਨ ਹਾਰਡਵਰਕ ਨਹੀਂ ਕਰਨਾ ਚਾਹੁੰਦਾ, ਸੋ ਮੈਂ ਕਹਿੰਦਾ ਠੀਕ ਹੈ, ਤੁਹਾਡੀ ਆਪਣੀ ਮਰਜ਼ੀ ਹੈ, ਬਟ ਮੇ ਬੀ ਮੈਂ ਸ਼ਾਇਦ ਤੁਹਾਨੂੰ ਆਪਾਂ ਸਮਾਂ ਨਹੀਂ ਬਿਤਾਈਏ ਤਾਂ ਚੰਗਾ, ਬਿਕੋਜ਼ ਆਈ ਡੋਂਟ ਵਾਂਟ ਟੂ ਪਿਕ ਦੈਟ ਇਨਫੈਕਸ਼ੀਅਸ ਥਿੰਗ ਜਿਹਦੇ ਵਿੱਚ ਹਾਰਡਵਰਕ ਨਾ ਹੋਵੇ। ਜੀ ਸਰਾ ਜੀ, ਯੂ ਗੋ ਹੈਡ।
Yeah, absolutely, Nidhi ji. And when we're talking about hard work, definitely, you know, that thing matters a lot. Because when we talk hard work, we need to have sincerity and dedication. Honi chahiye, and we need to have that feeling within ourselves ki haan karna hai, you know, that jo ek motivation hoti hai, within ourselves wo aa jati hai. And hard work ke saath saath, apne, you know, dedication ki baat, we're talking about that, we're talking about sincerity. Also, ਇੱਕ ਕਰਨੇ ਕਾ ਜੋ ਜੋਸ਼ ਹੋਤਾ ਹੈ ਨਾ, ਦੈਟ ਫੀਲਿੰਗ ਜੋ ਹੋਤੀ ਹੈ ਵੋ ਬਹੁਤ ਇੰਪੋਰਟੈਂਟ ਹੋਤੀ ਹੈ। ਆਈ ਥਿੰਕ ਦੈਟ ਆਲਸੋ ਕਮਸ ਅਪ ਐਂਡ ਡਿਸਿਪਲਿਨ, ਆਲ ਆਫ ਇਟ ਕਮਸ ਅਪ ਟੁਗੈਦਰ ਵੈਨ ਜਬ ਆਪ ਹਾਰਡ ਵਰਕ ਕੀ ਬਾਤ ਕਰਤੇ, ਜਬ ਜੈਨੂਇਨ ਐਫਰਟਸ ਕੀ ਹਮ ਬਾਤ ਕਰਤੇ ਹਮ। ਸੋ ਯੂ ਨੋ ਐਵਰੀਬਡੀ, ਆਲ ਆਫ ਆਰ ਲਿਸਨਰਸ ਜੋ ਵੀ ਹਮੇ ਸੁਣ ਰਹੇ, ਯੂ ਨੋ ਡੈਫੀਨੇਟਲੀ ਕੀਪ ਆਨ ਵਰਕਿੰਗ ਹਾਰਡ ਐਂਡ ਯੂ ਨੋ ਵਿਥ ਸਿੰਸੀਅਰਿਟੀ, ਵਿਥ ਯੋਰ ਡੈਡੀਕੇਸ਼ਨ, ਵਿਥ ਅ ਲੋਟ ਆਫ ਆਪਣੀ ਜੋ ਮਾਇੰਡ ਸੈਟ ਇਜ਼ ਟੂ ਸਟੇਬਲ ਕਰਕੇ ਹਾਰਡ ਵਰਕ ਕੀਜੇ, ਐਂਡ ਯੂ ਵਿਲ ਡੈਫੀਨੇਟਲੀ ਅਚੀਵ ਅ ਲੋਟ ਇਨ ਯੋਰ ਲਾਈਫ। ਵੈਲ ਮਹਿਤਵੀ ਜੀ, you know, we're talking about hard work and all, but bas iska silsila bhi aage badhayenge. Hard work consistently bhi karni hoti hai, and I learned that from you as well. Every day with the consistent effort, and every each day we take another step, you know, to our goals. Well, ab kab kal silsila bhi aage badhane hain, baat cheet bhi karenge. Ree ji, main aapko batate hu, hamare sath you know, best friends of Canada se Sujyot ji bhi jude hue hain. Ji,
ਬਹੁਤ ਬੜੀਆ, ਥੈਂਕ ਯੂ ਸੋ ਮਚ।
सुजा जी, एक बहुत ही अमेजिंग इनिशिएटिव लेके आए हैं ब्रेस्ट कैंसर कैनेडा के तहत, एंड यू नो वी आर टॉकिंग अबाउट इट, हमारे लिसनर्स तक हम पहुंचा रहे हैं बातें. तो इसके बारे में बताइए, थोड़े से डेट के बारे में बताइए, कब हो रहा है ये अमेजिंग इनिशिएटिव, एंड साथ ही साथ इनके बारे में हम बात करेंगे. तो थोड़े से ब्रीफ में बताइए, उसके बाद मेरे को सवाल भी है.
हाँ जी, थैंक यू. ब्रेस्ट कैंसर कैनेडा हर साल ऑर्गेनाइज करता है जी मदर्स डे वॉक. मदर्स डे वॉक इस साल 12 मई को संडे वाले दिन सुबह 9 बजे शुरू होगा, एंड ये स्ट्रीट्सविल मेमोरियल पार्क है जो मिसिसागा में, वहां पे हर साल ऑर्गेनाइज होता है. एंड इस साल भी हम यही कोशिश कर रहे हैं कि ज्यादा से ज्यादा अटेंडेंस हो, एंड सुनने वाले दर्शकों से, लोगों से सबसे रिक्वेस्ट है ज्वाइन करें. बड़ा सिंपल तरीका है ज्वाइन करने का, मदर्स डे वॉक डॉट सी ए वेबसाइट है, ये मदर्स डे वॉक वन वर्ड, लॉग इन कीजिए, ज्वाइन कीजिए, एंड मोस्ट वेलकम टू पार्टिसिपेट.
बिल्कुल सुरेश जी, जस्ट फॉर द रेफरेंस हमारे लिसनर्स, आप ब्रेस्ट कैंसर कैनेडा में अगर मैं आपसे पूछूं लाइक व्हाट डू यू डू, एंड ये जो काम कब कर रहे हैं, ऑल ऑफ दीज वॉक, व्हाई इज इट सो इम्पोर्टेंट टू यू?
ब्रेस्ट कैंसर कैनेडा एक नेशनल चैरिटी है जी, तो मेरा ये जरा जोड़ है वो पिछले 4-6 साल तो चल रहा है, एंड आई एम दी चेयरपर्सन ऑफ द वॉलंटियर जेडे GTA रीजन है, ग्रेटर टोरंटो एरिया, उदे जिन्ने भी असी वॉलंटियर हैं, असी मिलके काम करते हैं, एंड गोल इज के ज्यादा से ज्यादा डोनेशंस इकट्ठिया की जा सके, सो दैट रिसर्च जो है, जो कि ब्रेस्ट कैंसर दे पर फोकस्ड रिसर्च है, उदे वास्ते डोनेशन फंड्स इकट्ठे किए जान, एक अवेयरनेस क्रिएट की जाए, एंड रिसर्च ही एक तरीका है जिदे नाल ब्रेस्ट कैंसर वर्गी बीमारी दे उपर कुछ जिदे सफलता पाई जा सकती है, कोई इलाज लभिया जा सकता है, ते उनू एक जिनू कहंदे सपोर्ट देन वास्ते, उदी वास्ते अवेयरनेस क्रिएट करन वास्ते असी काम करदे हां. एंड ए जिहड़ी वॉक है संडे नू, ए हर साल पिछले तकरीबन 30-32 साल तो हो रही है. लास्ट ईयर कोविड तो बाद 2-3 साल का गैप रहा, विच उस तो बाद लास्ट ईयर असी दोबारा कीती है, पिछले साल भी 500 तो वध लोग आए थे, तो ऐप की भी उम्मीद है कि पिछले साल नालों वध के पार्टिसिपेशन होगी, एंड जिन्ने ज्यादा से ज्यादा असी फंड्स इकट्ठे कर सकते हैं वो सब रिसर्च के वास्ते यूज किए जाते हैं.
तो सुजो जी, अगर मैं आपसे पूछूं कि यू नो ये जो बिग इवेंट हो रहा है जिसके बारे में आपने कहा, एंड हमारे लिसनर्स अगर पार्टिसिपेट करना चाहे तो अगर कोई और तरीका है, अगर कुछ और आप एड इन करना चाहे उस इवेंट के बारे में, हमारे जो लिसनर्स है वो किस तरीके से पार्टिसिपेट कर सकते हैं, बोथ लाइक यू नो अगर ऑन रिकॉर्ड पार्टिसिपेट करना तो अच्छी बात है, अगर वर्चुअली भी पार्टिसिपेट करना चाहे, इज देयर एनी अदर वे दे कैन डू दैट एज वेल?
बिल्कुल जी, इस तरह है कि व्हेन इट कम्स टू एवरी डे वॉकिंग राइट, कोई भी बंदा अपनी रोज दी वॉक जी है उन्हें लॉग इन कर सकता है. सो दो तरीके बनाए हैं, एक वर्चुअल वॉक है, एक इन पर्सन वॉक है. वर्चुअल वॉक वास्ते यू कैन गो ऑन टू मदर्स डे वॉक डॉट सी ए, एंड उधर से जाके रजिस्टर कर सकते हो. जब तुम रजिस्टर करते हो यू हैव एन ऑप्शन, तुम एज एन इंडिविजुअल ज्वाइन करना चाहते हो, कोई थोड़ी टीम है वो बना के तुम ज्वाइन करना चाहते हो. टीम का मतलब है कि तुम अपने जो किसी ऑफिस च काम करते हो तो ऑफिस से इंप्लॉइज रल मिलकर काम कर सकते हैं, वॉक एक क्रिएट कर सकते हो, जो तुम आप अपना रूटीन बनाओ. पूरा मई का महीना इज बीइंग प्रमोटेड एज अ हेल्थी promotional month for walking, so full month of May is available for that. Office नहीं, कोई अपनी neighborhood community है, कितने high rise building, कितने condo building है, या कुछ residential apartments नहीं, तो अपना friend circle है उधर विच बना सकते हो, कोई अपने relatives के नाल मिलके बना सकते हो. Goal is के तुसी register करो, अपने steps login करो, अपनी एक group के तरीके नाल या individually भी डोनेशन जड़िया ने वो करो, एंड दिस इज नॉट अ कॉम्पिटिशन, एज कोई किसी गोल्ड मेडल नहीं मिलने वाला, लेकिन ऑब्वियसली असं चाहते हैं कि लोग वध चढ़ के पार्टिसिपेट करन. इन परसन वॉक जड़ी है वो मिसिसागा दे अंदर स्ट्रीट्सविल मेमोरियल पार्क जड़ा क्वीन स्ट्रीट पे बिल्कुल नाल ही चर्च स्ट्रीट पे हैगा, उत्थे 12 मई नू संडे वाले दिन सवेरे 9 बजे तो प्रोग्राम शुरू होएगा. इट स्टार्ट्स एज रजिस्ट्रेशन 9 बजे, फिर एक वार्म अप सेशन है, जुम्बा वार्म अप होएगा, देयर इज अ डीजे गोइंग टू बी देयर, एंड 10 बजे तो 5 किलोमीटर की वॉक है जिस एवरीबडी इज इनवाइटेड तुम खुद आओ अपने फैमिलीज के नाल आओ पेरेंट्स लेके आओ सीनियर सिटीजन बहुत इंजॉय करते हैं बच्चों ने पिछले साल बहुत रौनक लाई थी देयर लॉट ऑफ किड्स देयर यू कैन इवन ब्रिंग इन योर पेट्स इफ यू वांट टू एज लॉन्ग एज दे आर फ्रेंडली इन अ क्राउडेड एरिया गोल इज के एक कम्युनिटी पूरी रल मिल के पार्टिसिपेट करे एंड we also have some food and refreshment there available for all the participants jede log ki aange 12 mai nu they will also be provided that and eventually goal is to create awareness raise funds and support the lives of people who are impacted by breast cancer throughout canada
क्या बात है वेल सुखजोत जी ब्रेस्ट कैंसर कैनेडा के बारे में हम लोग बहुत टाइम से भी बात करे हुए अभी लेटिंग आवर लिसनर्स नो अबाउट इट एज वेल एंड डूइंग अ ग्रेट जॉब तो अगर हम लिसनर्स को बताएं कि ओवरऑल यू नो ब्रेस्ट कैंसर कैनेडा किस तरीके से कैंसर पेशेंट्स को हेल्प करते हैं कम्युनिटी को एट लार्ज किस तरीके से हेल्प करते हैं तो आप क्या कहेंगे
देखिए कैंसर स्पेशली ब्रेस्ट कैंसर एक बहुत ही ज्यादा बड़ी मुश्किल बीमारी बन गई है एंड अगर स्टेटिस्टिक्स की तरफ जाएं तो कनाडा में 1 in every 8 वुमेन हैज अ प्रोबेबिलिटी ऑफ गेटिंग इम्पैक्टेड 8 in every 8 राइट सो दैट्स अ बहुत ही स्केरी एक बड़ा ड्रावना का नंबर है स्टेटिस्टिक्स का कि हर एक लेडी को 1 in 8 लेडीज को अपनी लाइफ स्पैन में कैंसर ब्रेस्ट कैंसर हो सकता है एंड 50 तरह के कैंसर हैं दिस इज नॉट वन टाइप ऑफ ब्रेस्ट कैंसर और लोगों को ये नहीं पता होता और उसकी वजह उसकी रिजल्ट ये निकलता है कि हर कोई कुछ अपने टोटके लगाना शुरू कर देता है कि ये ट्राई कर लो वो कर लो कोई गूगल पे रिसर्च करके कुछ अपने कर रहा है तो उसकी लैक ऑफ कंसिस्टेंट इन्फॉर्मेशन लैक ऑफ नॉलेज कह लो उसकी वजह से बहुत लोगों को प्रॉपर इलाज नहीं मिल पाता और हमारा जो हेल्थ केयर सिस्टम है उसके बारे में मैं कुछ ज्यादा ना भी बोलते हुए लोगों को इतना तो पता ही है कि कितनी आजकल मुश्किल आ रही है जस्ट टू असेस हेल्थ केयर सिस्टम राइट सो ब्रेस्ट कैंसर कैनेडा जो है वो मल्टीपल प्रोजेक्ट्स हम चला रहे हैं टू सपोर्ट रिसर्च एंड देन देयर आर टू बिग वंस एक जिसको हम प्रोग्रेस ट्रैकर के नाम से प्रमोट कर रहे हैं उसमें क्या है कि कोई भी इंसान जिसको ब्रेस्ट कैंसर हुआ है अपनी लाइफ में किसी भी स्टेज पे वो है वो वहां पे अपनी इंफॉर्मेशन शेयर कर सकते हैं हमारे वॉलंटियर्स जो हैं उस एक डेटाबेस को बिल्ड कर रहे हैं जिससे कि आपको बड़े सिस्टमैटिक तरीके से पता लग सकता है कि कौन से टारगेट ग्रुप्स हैं किस एज में ज्यादा हो रहा है कौन किसकी ज्यादा वल्नरेबिलिटी है किसकी ज्यादा प्रोबेबिलिटी है जिसको ब्रेस्ट कैंसर होगा और अगर हो जाता है तो उसके क्या ऑप्शन हैं All of that database in itself is called the progress tracker. वो अगले मेरे ख्याल 20 साल तक कम से कम चलेगा and जितनी ज्यादा से ज्यादा हम उसमें correct information load कर पाएंगे उससे ही उसकी proper data validation and then analytics के साथ predictability जो है वो बढ़ती जाएगी दूसरा जो प्रोजेक्ट है वो है प्रोग्रेस कनेक्ट जिसमें हम लोगों को सपोर्ट कर रहे हैं बाय प्रोवाइडिंग द राइट इन्फॉर्मेशन क्योंकि अगर किसी को खुदा ना खास्ता ब्रेस्ट कैंसर डिटेक्ट हो जाता है पता लग गया है कि ब्रेस्ट कैंसर है तो नेक्स्ट स्टेप्स क्या होने चाहिए एक प्रॉपर ट्रीटमेंट क्या होना चाहिए एक ऑन्कोलॉजी डॉक्टर की टीम है जो कि हर पेशेंट के इन्फॉर्मेशन को प्रॉपर तरीके से देख के एनालाइज करके ब्रेस्ट कैंसर कैनेडा की सपोर्ट से हर एक इंसान को जिसको ब्रेस्ट कैंसर हो जाता है उसको नेक्स्ट स्टेप्स प्रॉपर गाइडेंस प्रॉपर ट्रीटमेंट हम प्रोवाइड करने की कोशिश कर रहे हैं एंड आई थिंक दिस इज गोइंग टू गो अ लॉन्ग वे टू हेल्प लोगों को जिसको भी ये मुश्किल का सामना करना पड़ता है उनकी फैमिली को एंड लेट्स होप फॉर द बेस्ट
बिल्कुल डेफिनेटली एंड इट्स अ ग्रेट इनिशिएटिव आई हैव टू से अगेन एंड अगर हमारे लिसनर्स आपको कॉन्टेक्ट करना चाहे और कोई इन्फॉर्मेशन डिटेल्स अगर आपसे फाइंड आउट करना चाहे तो हाउ कैन दे डू दैट
सो ब्रेस्ट कैंसर कनाडा की जो वेबसाइट है दैट इज ब्रेस्ट कैंसर प्रोग्रेस .ca सो दैट्स अगेन वन वर्ड ब्रेस्ट कैंसर प्रोग्रेस .ca उस पर जाके आप कोई भी इन्फॉर्मेशन लेना चाहें आपको मिल सकती है सेकेंडली जो हमारी मदर्स डे वॉक वेबसाइट है दैट इज ऑल्सो वन वर्ड मदर्स डे वॉक .ca ये दोनों आपस में भी लिंक्ड है। मदर्स डे वॉक डॉट सी ए पे भी जाओ तो आपको लिंक मिल जाएगा वहीं से वॉक के लिए रजिस्टर करने के लिए, और ब्रेस्ट कैंसर के रिलेटेड कोई भी इंफॉर्मेशन चाहिए देयर इज लिंक ऑन द वेबसाइट। एंड इफ यू कम टू द वॉक ऑन मदर्स डे 12 मई को संडे वाले दिन सुबह 9 बजे, तो वहां पे भी वील हैव बूथ सेट अप फॉर ऑल काइंड ऑफ इन्फॉर्मेशन। इन पर्सन भी कोई भी इन्फॉर्मेशन चाहिए, कुछ गाइडेंस भी चाहिए किसी को, तो यू कैन कम देयर ऑल्सो, ऑल द इन्फॉर्मेशन बी अवेलेबल।
सुखजो जी बहुत बहुत शुक्रिया जुड़ने के लिए हमारे साथ, इतने डिटेल में आपने एक्सप्लेन करी, सो विश यू ऑल द बेस्ट एंड थैंक यू सो मच फॉर ज्वाइनिंग अस।
थैंक यू सो मच मुझे बुलाने के लिए, थैंक्स अ लॉट,
टेक केयर। क्या बात, हमारे साथ सुखजो जी जुड़े हुए थे ब्रेस्ट कैंसर कैनेडा के तहत। मदर्स डे वॉक डॉट सी ए पे आप जाके सारे डिटेल्स अगर आप रजिस्टर कर सकते हैं, फाइंड आउट करा सकते हैं। इट्स अ ग्रेट इनिशिएटिव, मेक श्योर यू गाइस बी अ पार्ट ऑफ इट, कम्युनिटी को एक तरीके से हेल्प करने के लिए, बींग अ पार्ट ऑफ द कम्युनिटी एंड यू नो बींग अ पार्ट ऑफ द पीपल जिनको इस चीज की नीड है, लेट्स ऑल डू दैट। तो ब्रेस्ट कैंसर कैनेडा पे आप जा सकते हैं, साथ ही साथ मदर्स डे वॉक डॉट सी ए इज अनदर ग्रेट वेबसाइट जिस पर आप जाके रजिस्टर भी करवा सकते हैं। ऑल एनी एक्स्ट्रा डिटेल्स यू नीड इट्स ऑल अवेलेबल देयर जी। युद्धवीर जी बहुत बहुत शुक्रिया जी। जी युद्धवीर जी
बहुत शुक्रिया जी, और रुक करते हैं सीधा हेडलाइंस वाल। ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਸਾਰਿਆਂ ਦੀਆਂ ਨਿਗਾਹਾਂ ਓਨਟੇਰੀਓ ਦੇ ਵਿੱਚ ਹੋਣ ਵਾਲੀਆਂ 2 ਬਾਈ ਇਲੈਕਸ਼ਨਸ ਦੇ ਉੱਤੇ ਲੱਗੀਆਂ ਹੋਣਗੀਆਂ। ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਦੇ ਹੈਗੇ ਆ ਮਿਲਟਨ ਬਾਈ ਇਲੈਕਸ਼ਨ ਦੀ। ਮਿਲਟਨ ਬਾਈ ਇਲੈਕਸ਼ਨ ਉਸ ਸਮੇਂ ਐਲਾਨ ਕੀਤੀ ਗਈ ਜਦੋਂ ਕਿ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਔਰ ਓਨਟੇਰੀਓ ਦੇ ਵਿੱਚ ਕੈਬਨਿਟ ਮੰਤਰੀ ਪਰਮਗਿੱਲ ਹੋਣਾ ਨੇ ਆਪਣੀ ਪੋਜੀਸ਼ਨ ਤੋਂ ਅਸਤੀਫਾ ਦੇ ਦਿੱਤਾ ਔਰ ਫੈਡਰਲ ਸਿਆਸਤ ਵੱਲ ਰੁਖ ਕਰ ਲਿਆ। ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਜਿੱਥੇ ਇਸ ਵਾਰ ਜੇ ਅਸੀਂ ਮਿਲਟਨ ਦੀ ਗੱਲ ਕਰੀਏ ਤੇ ਮੁਕਾਬਲਾ ਇਸ ਕਾਰਨ ਵੀ ਬਹੁਤ ਇੰਟਰਸਟਿੰਗ ਹੈ ਕਿਉਂਕਿ ਓਨਟੇਰੀਓ ਦੇ ਵਿੱਚ ਲਿਬਰਲ ਪਾਰਟੀ ਦੀ ਨਵੀਂ ਲੀਡਰ ਬੋਨੀ ਕ੍ਰੋਮਬੀ ਬੜੇ ਜ਼ੋਰਦਾਰ ਤਰੀਕੇ ਨੇ ਉਹਨਾਂ ਨੇ ਮਿਲਟਨ ਦੀ ਇਸ ਬਾਈ ਇਲੈਕਸ਼ਨ ਦੇ ਵਿੱਚ ਕੈਂਪੇਨ ਕੀਤਾ ਔਰ ਪੀਸੀ ਪਾਰਟੀ ਲੀਡਰ ਡਗ ਫੋਰਡ ਵੀ ਬਹੁਤ ਜ਼ੋਰ ਇਸ ਵਾਰ ਲਗਾ ਰਹੇ ਨੇ। ਇਸ ਤੋਂ ਬਾਅਦ ਅਸੀਂ ਗੱਲ ਕਰਨਾ ਚਾਹਾਂਗੇ ਕਿ ਜੋ ਅੱਜ ਮਿਲਟਨ ਬਾਈ ਇਲੈਕਸ਼ਨ ਦੇ ਰਿਜ਼ਲਟ ਹੋਣਗੇ ਅਸੀਂ ਲਗਾਤਾਰ ਤੁਹਾਡੇ ਲਈ ਉਹ ਸ਼ੇਅਰ ਕਰਾਂਗੇ ਵਾਈ ਮੀਡੀਆ ਦੇ ਸਾਰੇ ਹੀ ਪਲੇਟਫਾਰਮ ਦੇ ਉੱਤੇ। ਮਿਲਟਨ ਦੇ ਵਿੱਚ ਮੁੱਦੇ ਕੀ ਹੈਗੇ ਨੇ, ਹਾਈਵੇ 413 ਇਹਦੇ ਬਾਰੇ ਡਿਸਕਸ਼ਨ ਹੋ ਰਹੀ ਹੈ, ਆਲ ਡੇ ਗੋ ਟ੍ਰੇਨ ਸਰਵਿਸ ਮਿਲਟਨ ਤੋਂ ਜਾਣੀ ਚਾਹੀਦੀ ਹੈ ਇਹਦੇ ਬਾਰੇ ਚਰਚਾ ਹੋ ਰਹੀ ਹੈਗੀ ਹੈ, ਕੈਂਪ ਬੈਲਵਿਲ ਕੁਆਰੀ ਬਾਰੇ ਗੱਲ ਹੋ ਰਹੀ ਹੈ, ਕਲਾਈਮੇਟ ਚੇਂਜ ਬਾਰੇ ਡਿਸਕਸ਼ਨ ਹੋ ਰਹੀ ਹੈ, ਇਸ ਤੋਂ ਇਲਾਵਾ ਅਫੋਰਡੇਬਿਲਟੀ ਹਾਊਸਿੰਗ ਇਹ ਜੋ ਕਾਮਨ ਮੁੱਦੇ ਨੇ ਉਹ ਸਾਰੇ ਸਾਹਮਣੇ ਆ ਰਹੇ ਨੇ। ਮਿਲਟਨ ਦੀ ਰਾਈਡਿੰਗ ਦੇ ਵਿੱਚ ਜਿਹੜੇ ਵੱਖ ਵੱਖ ਕੈਂਡੀਡੇਟਸ ਨੇ, ਪਹਿਲਾਂ ਅਸੀਂ ਗੱਲ ਕਰ ਲਈਏ ਕਿਉਂਕਿ ਪੀਸੀ ਪਾਰਟੀ ਕੋਲ ਇੱਥੇ ਸੀਟ ਮੌਜੂਦ ਸੀ, ਸੋ ਜ਼ੀ ਹਾਮਿਦ ਇੱਥੋਂ ਪੀਸੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਨੇ, ਕੈਂਡੀਡੇਟ ਨੇ। ਕਾਇਲ ਹਟਨ ਜੋ ਕਿ ਗ੍ਰੀਨ ਪਾਰਟੀ ਆਫ ਓਨਟੇਰੀਓ ਤਰਫੋਂ ਹੈਗੇ ਨੇ। ਇਸ ਤੋਂ ਬਾਅਦ ਲਿਬਰਲ ਪਾਰਟੀ ਵੱਲੋਂ ਗੇਲਨ ਨਾਇਡੂ ਹੈਰਿਸ ਇੱਥੋਂ ਇਲੈਕਸ਼ਨ ਲੜ ਰਹੇ ਨੇ, ਔਰ ਐਨਡੀਪੀ ਦੀ ਗੱਲ ਕਰੀਏ ਤੇ ਐਡੀ ਸਟ੍ਰੈਟਨ ਇੱਥੋਂ ਇਲੈਕਸ਼ਨ ਲੜ ਰਹੇ ਨੇ। ਇਸ ਤੋਂ ਇਲਾਵਾ ਨਿਊ ਬਲੂ ਪਾਰਟੀ ਵੱਲੋਂ ਜੌਨ ਸਪਾਈਨਾ, ਇੰਡੀਪੈਂਡੈਂਟ ਕੈਂਡੀਡੇਟਸ ਜਿਹੜੇ ਹੈਗੇ ਉਹਨਾਂ ਦੀ ਲਿਸਟ ਦੇ ਵਿੱਚ ਸ਼ੌਨ ਟਰਮਲ ਸ਼ਾਮਲ ਨੇ, ਅਰਬੈਲਾ ਵੀਡਾ, ਟੋਨੀ ਵਾਲਟਨ, ਔਰ ਓਨਟੇਰੀਓ ਪਾਰਟੀ ਵੱਲੋਂ ਫਰੈਡਰਿਕ ਵਿਨਿੰਗ ਇਸ ਵੇਲੇ ਕੈਂਡੀਡੇਟਸ ਨੇ। ਸੋ ਅਸੀਂ ਤੁਹਾਨੂੰ ਲਗਾਤਾਰ ਅਪਡੇਟਿਡ ਰਿਜ਼ਲਟ ਦੇਵਾਂਗੇ। ਪਹਿਲਾਂ ਹੀ ਦੱਸਦੀ ਕਿ ਅੱਜ ਜਿੱਥੇ ਵੋਟਾਂ ਪੈ ਰਹੀਆਂ ਨੇ 6.5% ਜਿਹੜੇ ਐਲੀਜੀਬਲ ਮਿਲਟਨ ਵੋਟਰਸ ਨੇ ਉਹ ਪਹਿਲਾਂ ਹੀ ਐਡਵਾਂਸ ਵੋਟਿੰਗ ਦੇ ਵਿੱਚ ਆਪਣੀਆਂ ਵੋਟਾਂ ਜਿਹੜੀਆਂ ਨੇ ਉਹ ਕਾਸਟ ਕਰ ਚੁੱਕੇ ਨੇ। ਔਰ ਇਸ ਤੋਂ ਬਾਅਦ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਜੋ ਹਾਈਵੇ ਦੇ ਉੱਤੇ ਹਾਲ ਹੀ ਦੇ ਵਿੱਚ ਕ੍ਰੈਸ਼ ਹੋਇਆ ਜਿਹਦੇ ਵਿੱਚ 4 ਜਣਿਆਂ ਦੀ ਡੈਥ ਹੋ ਗਈ ਹੈ, ਉਹਦੇ ਵਿੱਚ ਕਈ ਤਰ੍ਹਾਂ ਦੀ ਨਵੀਂ ਜਿਹੜੀ ਜਾਣਕਾਰੀ ਹੈ ਉਹ ਸਾਹਮਣੇ ਆ ਰਹੀ ਹੈ। ਸਭ ਤੋਂ ਪਹਿਲਾਂ ਤਾਂ ਸਵਾਲ ਖੜੇ ਕੀਤੇ ਜਾ ਰਹੇ ਸੀਗੇ ਆਖਿਰਕਾਰ ਇਹ ਜਿਹੜਾ ਕ੍ਰੈਸ਼ ਹੈ ਕਿਉਂਕਿ ਪੁਲਿਸ ਜਿਹੜੀ ਹੈ ਉਹ ਚੇਜ਼ ਕਰ ਰਹੀ ਸੀਗੀ ਇਸ ਵਹੀਕਲ ਨੂੰ, ਇਸ ਕਾਰਨ ਇਹ ਹੋਇਆ। ਤੋ ਆਖਿਰਕਾਰ ਪੁਲਿਸ ਨੇ ਕਿਉਂ ਚੇਜ਼ ਕੀਤਾ, ਕਿਹਨਾਂ ਹਾਲਾਤਾਂ ਚ ਕੀਤਾ, ਇਹਦੇ ਬਾਰੇ ਕਾਫੀ ਸਾਰੀ ਜਿਹੜੀ ਇਨਕੁਆਇਰੀ ਉਹ ਪਹਿਲਾਂ ਹੀ ਚੱਲ ਰਹੀ ਸੀਗੀ। ਸੋ ਹੁਣ ਜੋ ਖਬਰ ਆਈ ਹੈ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਸੀਕੁਐਂਸ ਆਫ ਇਵੈਂਟਸ ਜਦੋਂ ਅਸੀਂ ਦੁਬਾਰਾ ਦੇਖ ਰਹੇ ਹਾਂ ਜਾਂ ਜੋ ਸਾਹਮਣੇ ਇਨਵੈਸਟੀਗੇਸ਼ਨ ਆ ਰਹੀ ਹੈ ਕਿ ਉਸ ਸ਼ਾਮ ਨੂੰ ਹੋਇਆ ਕੀ ਹੈ, ਜਿੱਥੇ ਕਿ ਸਭ ਤੋਂ ਪਹਿਲਾਂ ਇਹ ਤਾਂ ਸਾਰੇ ਜਾਣਦੇ ਆ ਕਿ ਇਸ ਇੱਕ ਜਿਹੜਾ LCBO ਹੈ ਉੱਥੇ ਚੋਰੀ ਦੀ ਖਬਰ ਆਈ, ਰੋਬਰੀ ਦੀ ਜਿਹੜੀ ਹੈ ਉਹ ਫਲੈਸ਼ ਕੀਤੀ ਗਈ ਜਿਹੜੀ ਰਿਪੋਰਟ, ਔਰ ਉਸ ਤੋਂ ਬਾਅਦ ਇਹ ਜਿਹੜਾ ਵਹੀਕਲ ਹੈ ਇਹਦੇ ਪਿੱਛੇ ਪੁਲਿਸ ਲੱਗ ਗਈ। ਵਹੀਕਲ ਜਿਹੜੀ ਹੈ ਹਾਈਵੇ 401 ਗਲਤ ਏਰੀਆ ਦੇ ਵੱਲ ਜਾਣ ਲੱਗ ਪਈ। ਡਰਮ ਰੀਜਨਲ ਪੁਲਿਸ ਦੇ ਜਿਹੜੇ ਆਫਿਸਰ ਸੀਗੇ ਉਹ ਇਸ ਸਸਪੈਕਟ ਨੂੰ ਕਿਊਬ ਵੈਨ, ਜਿਹਦੀ ਹੁਣ ਵੀਡੀਓ ਵੀ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ, ਤੁਸੀਂ ਪਹਿਲਾਂ ਵੀ ਦੇਖਦੇ ਰਹੋ ਵੀਡੀਓ, ਉਹਨੂੰ ਫਾਲੋ ਕਰ ਰਹੇ ਨੇ। ਹੁਣ ਇੱਕ ਹੋਰ ਵੀਡੀਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜਿੱਥੇ ਕਿ ਤੁਹਾਨੂੰ ਨਜ਼ਰ ਆ ਰਿਹਾ ਕਿ ਗੱਡੀ ਜਿਹੜੀ ਜਾ ਰਹੀ ਹੈ ਉਹਨੂੰ ਸਾਹਮਣੇ ਉਹ ਕਿਊਬ ਵੈਨ ਦੌੜੀ ਆ ਰਹੀ। ਤੁਸੀਂ ਇਮੈਜਿਨ ਕਰੋ ਕਿ ਤੁਸੀਂ ਹਾਈਵੇ ਤੇ ਗੱਡੀ ਚਲਾ ਰਹੇ ਹੋ ਪੂਰੀ ਸਪੀਡ ਨਾਲ, ਸਾਹਮਣੇ ਇੱਕ ਹੋਰ ਗੱਡੀ ਪੂਰੀ ਸਪੀਡ ਦੇ ਨਾਲ ਤੁਹਾਡੇ ਵੱਲ ਆ ਰਹੀ ਹੈ। ਇਹ ਗੱਡੀ ਉਸੇ ਤਰ੍ਹਾਂ ਤੁਹਾਨੂੰ ਦਿਖਾ ਰਹੀ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਸਾਈਡ ਦੇ ਉੱਤੇ ਜਿਹੜਾ ਉਹ ਹੋਣਾ ਪਿਆ। ਸੋ ਹੁਣ ਜਿਹੜੀ ਖਬਰ ਨਵੀਂ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਉਹ ਇਹ ਹੈਗੀ ਹੈ ਕਿ ਪੁਲਿਸ ਜਿਹੜੀ ਚੇਸ ਕਰ ਰਹੀ ਸੀਗੀ ਇਸ ਸਸਪੈਕਟ ਨੂੰ, ਦੈਟ ਚੇਸ ਵਾਸ ਕਾਲਡ ਆਫ, ਯਾਨੀ ਕਿ ਕਿਹਾ ਗਿਆ ਸੀ ਕਿ ਠੀਕ ਹੈ ਛੱਡ ਦਿਓ ਇਹਨੂੰ ਗੱਡੀ ਨੂੰ, ਕਿਉਂਕਿ ਬਹੁਤ ਜ਼ਿਆਦਾ ਡੇਂਜਰਸ ਹੋ ਰਿਹਾ ਔਰ ਇਸ ਗੱਲ ਦਾ ਅੰਦਾਜ਼ਾ ਹੋ ਰਿਹਾ ਸੀ ਕਿ ਕਿਸੇ ਨਾ ਕਿਸੇ ਦੀ ਡੈਥ ਹੋ ਸਕਦੀ ਹੈ। ਲੇਕਿਨ ਇੰਟਰਨਲ ਰਿਪੋਰਟ ਜਿਹੜੀ ਹੈ ਅੱਜ ਟੋਰਾਂਟੋ ਸਟਾਰ ਨੇ ਵੱਡੀ ਖਬਰ ਛਾਪੀ ਹੈ, ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਇਸ ਨੂੰ ਚੇਜ ਨੂੰ ਇਹ ਜਿਹੜਾ ਪਿੱਛਾ ਕੀਤਾ ਜਾ ਰਿਹਾ ਸਸਪੈਕਟ ਦਾ ਇਹਨੂੰ ਛੱਡ ਦਿੱਤਾ ਜਾਵੇ। ਲੇਕਿਨ ਉਹਦੇ ਬਾਵਜੂਦ ਜਿਹੜੀ ਹੈ ਉਹ ਜਾਰੀ ਰਹੀ ਚੇਜ, ਉਸ ਤੋਂ ਬਾਅਦ ਅਸੀਂ ਸਾਰੇ ਜਾਣਦੇ ਕਿ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਕਿ ਸਸਪੈਕਟ ਦੀ ਡੈਥ ਹੋਈ ਇੱਕ ਬੱਚੇ ਦੀ ਡੈਥ ਹੋ ਗਈ ਔਰ ਉਹਦੇ ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਦੀ ਵੀ ਡੈਥ ਹੋ ਗਈ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜਿਹੜੇ ਲਗਾਤਾਰ ਪ੍ਰੋਟੈਸਟ ਨੇ, ਚਾਹੇ ਸਾਡੇ ਇੱਥੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਹੈਗੇ ਨੇ, ਚਾਹੇ ਮੈਕਗਿਲ ਯੂਨੀਵਰਸਿਟੀ ਦੇ ਵਿੱਚ ਹੈਗੇ ਨੇ, ਚਾਹੇ ਅਮਰੀਕਾ ਦੇ ਵੱਖ ਵੱਖ ਯੂਨੀਵਰਸਿਟੀ ਚ ਹੈਗੇ ਨੇ, ਉਹ ਪ੍ਰੋਟੈਸਟ ਜਿਹੜੇ ਨੇ ਉਹ ਲਗਾਤਾਰ ਜਾਰੀ ਨੇ ਔਰ ਇਸ ਦਰਮਿਆਨ ਪੁਲਿਸ ਜਿਹੜੀ ਹੈ ਜਿੱਥੇ ਜਿੱਥੇ ਕਿਤੇ ਕਿਸੇ ਨੇ ਕੈਂਪ ਲਗਾ ਕੇ ਟੈਂਟ ਲਗਾ ਕੇ ਜਿਹੜੇ ਪ੍ਰੋਟੈਸਟ ਜਿੱਥੇ ਜਿੱਥੇ ਸ਼ੁਰੂ ਹੋਏ ਨੇ ਉੱਥੇ ਉਸ ਉਸ ਜਗ੍ਹਾ ਦੇ ਉੱਤੇ ਪੁਲਿਸ ਜਿਹੜੀ ਹੈ ਉਹ ਐਕਸ਼ਨ ਕਰ ਰਹੀ ਹੈ ਔਰ ਆਪਸ ਦੇ ਵਿੱਚ ਕੁਝ ਮਾਮੂਲੀ ਝੜਪਾਂ ਜਿਹੜੀ ਹੈ ਉਹਦੀ ਵੀ ਹੋਣ ਦੀ ਜਿਹੜੀ ਖਬਰ ਹੈ ਉਹ ਨਜ਼ਰ ਆ ਰਹੀ ਹੈ। ਔਰ ਅਸੀਂ ਇਹ ਜ਼ਿਕਰ ਕਰ ਦਈਏ ਕਿ ਜਿੱਥੇ ਕਦੇ ਯੂਨੀਵਰਸਿਟੀ ਦੇ ਵਿੱਚ ਇਹ ਨਹੀਂ ਇਜਾਜ਼ਤ ਮਿਲ ਰਹੀ ਹੈ ਤੇ ਜਿਸ ਤਰ੍ਹਾਂ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਉਹ ਕਿੰਗ ਕਾਲਜ ਸਰਕਲ ਪਹੁੰਚ ਗਏ। ਸੋ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਉਹ ਇਸ ਵੇਲੇ ਬਣੀ ਹੋਈ ਹੈ ਔਰ ਬਹੁਤ ਸਾਰੇ ਜਿਹੜੇ ਡੈਮੋਨਸਟ੍ਰੇਟਰਸ ਨੇ ਉਹ ਸਾਈਨਸ ਉਹਨਾਂ ਨੇ ਪਕੜੇ ਹੋਏ ਨੇ, ਟੈਂਟਸ ਵੀ ਉਹ ਲਗਾਉਣ ਦੀ ਗੱਲ ਕਰ ਰਹੇ ਨੇ ਔਰ ਇਹਦੇ ਕਾਰਨ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੇ, ਯੂਨੀਵਰਸਿਟੀ ਆਫੀਸ਼ਲਸ ਇਨ ਯੂਐਸ ਇਨ ਕੈਨੇਡਾ, ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ। ਜ਼ਿਆਦਾਤਰ ਜਿਹੜੇ ਪ੍ਰੋਟੈਸਟਰਸ ਨੇ ਉਹ ਇਜ਼ਰਾਈਲ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਕਿ ਇਜ਼ਰਾਈਲ ਨੇ ਜਿਸ ਤਰੀਕੇ ਦੇ ਨਾਲ ਗਜ਼ਾ ਦੇ ਵਿੱਚ ਐਕਸ਼ਨ ਲਿਆ ਉਹ ਠੀਕ ਨਹੀਂ ਹੈ, ਹਿਊਮਨ ਰਾਈਟਸ ਦਾ ਇਹ ਮੈਸਿਵ ਇਸ਼ੂ ਹੈ। ਔਰ ਇਸ ਦਰਮਿਆਨ ਅਮਰੀਕਾ ਦੇ ਵਿੱਚ ਜਿਹੜਾ ਐਂਟੀ ਸੈਮਿਟਿਜ਼ਮ ਅਵੇਅਰਨੈਸ ਐਕਟ ਹੈਗਾ ਉਹ ਪਾਸ ਕਰ ਦਿੱਤਾ ਗਿਆ। ਹੁਣ ਅਮਰੀਕਾ ਦੇ ਵਿੱਚ ਬੜੀ ਡਿਬੇਟ ਚੱਲ ਰਹੀ ਹੈ ਜਿੱਥੇ ਇੱਕ ਤਰਫ ਅਮਰੀਕਾ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈਗੀ ਹੈ ਕਿ ਪ੍ਰੋਟੈਸਟਰ ਜਿਹੜੇ ਨੇ ਉਹਨਾਂ ਦੇ ਕਾਰਨ ਦਿੱਕਤ ਆ ਰਹੀ ਹੈ, ਲੇਕਿਨ ਦੂਸਰੀ ਤਰਫ ਜਿਹੜੀ ਜੂਇਸ਼ ਕਮਿਊਨਿਟੀ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਯੂਨੀਵਰਸਿਟੀਜ਼ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਪ੍ਰੋਫੈਸਰ ਵੀ ਇਹ ਗੱਲ ਕਰ ਰਹੇ ਨੇ। ਔਰ ਇਸ ਦਰਮਿਆਨ ਜਿਹੜਾ ਇਹ ਐਕਟ ਪਾਸ ਹੋਇਆ ਹੈਗਾ ਯੂਐਸ ਹਾਊਸ ਦੇ ਵਿੱਚ ਔਰ ਬੜੀ ਵੱਡੀ ਮੈਜੋਰਿਟੀ ਦੇ ਨਾਲ ਪਾਸ ਹੋਇਆ, ਇਹਦੇ ਕਾਰਨ ਜਿਹੜੇ ਲੋਕ ਇਹਦੇ ਹੱਕ ਦੇ ਵਿੱਚ ਹੈ ਉਹਨਾਂ ਦਾ ਕਹਿਣਾ ਹੈ ਕਿ ਜੂਇਸ਼ ਕਮਿਊਨਿਟੀ ਦੇ ਬਹੁਤ ਸਾਰੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਜਿਹਦੇ ਕਾਰਨ ਕਿ ਉਹਨਾਂ ਨੂੰ ਇਸ ਕਾਨੂੰਨ ਦੇ ਤਹਿਤ ਸਪੋਰਟ ਮਿਲਣੀ ਜ਼ਰੂਰੀ ਹੈ। ਔਰ ਕੁਝ ਲੋਕ ਜਿਹੜੇ ਕਹਿ ਰਹੇ ਨੇ ਕਿ ਨਹੀਂ, ਯੂਐਸ ਇਜ਼ ਅ ਫਰੀ ਕੰਟਰੀ ਔਰ ਫਰੀ ਸਪੀਚ ਦੇ ਬਾਰੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਫਰੀਡਮ ਆਫ ਸਪੀਚ ਜਿਹੜਾ ਉਹਦਾ ਬੜਾ ਇੰਪੋਰਟੈਂਟ ਹੈ। ਠੀਕ ਹੈ, ਹੇਟਰਡ ਨਹੀਂ ਫੈਲਾਣੀ ਚਾਹੀਦੀ ਹੈ, ਲੇਕਿਨ ਇਹ ਜਿਹੜਾ ਨਵਾਂ ਕਾਨੂੰਨ ਆਇਆ ਪਹਿਲਾਂ ਤੋਂ ਹੀ ਬੜੀਆਂ ਸਾਰੀਆਂ ਰਿਸਟ੍ਰਿਕਸ਼ਨਸ ਨੇ, ਸੋ ਇਸ ਨਵੇਂ ਕਾਨੂੰਨ ਦੇ ਨਾਲ ਹੋਰ ਜ਼ਿਆਦਾ ਚੈਲੇਂਜਸ ਜਿਹੜੇ ਨੇ ਉਹ ਆ ਸਕਦੇ ਨੇ। ਔਰ ਅੱਜ ਦੀਆਂ ਤਾਜ਼ਾ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹੈਗੇ ਆ ਜਿੱਥੇ ਕਿ ਅੱਜ ਨਾਅਰੇਬਾਜ਼ੀ ਹੋ ਰਹੀ ਸੀਗੀ ਯੂਨੀਵਰਸਿਟੀ ਆਫ ਕੋਲੰਬੀਆ ਦੇ ਐਲਏ ਕੈਂਪਸ ਦੇ ਵਿੱਚ ਜਿੱਥੇ ਕਿ ਉਹ ਕਹਿ ਰਹੇ ਸੀਗੇ ਵੇਅਰ ਵਰ ਯੂ ਯੈਸਟਰਡੇ ਔਰ ਕਾਫੀ ਸਾਰੇ ਹੋਰ ਨਾਰੇ ਇਜ਼ਰਾਈਲ ਦੇ ਖਿਲਾਫ ਵੀ ਲੱਗ ਰਹੇ ਨੇ। ਸੋ ਐਲਏ ਪੁਲਿਸ ਜਿਹੜੀ ਹੈਗੀ ਹੈ ਉਹਨਾਂ ਨੇ ਬੈਰੀਕੇਡਸ ਜਿਹੜੇ ਆ ਉੱਥੇ ਲਗਾਏ ਔਰ ਜੋ ਕਾਫੀ ਸਾਰੇ ਸਟੂਡੈਂਟਸ ਨੂੰ ਅੱਜ ਗ੍ਰਿਫ਼ਤਾਰ ਕੀਤੇ ਆ। ਸੋ ਪੁਲਿਸ ਨੇ ਉੱਥੇ ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਦੇ ਨਾਲ ਕਲੈਸ਼ਿਸ ਵੀ ਥੋੜੇ ਬਹੁਤੇ ਨਜ਼ਰ ਆ ਰਹੇ ਨੇ। ਪੁਲਿਸ ਦੀਆਂ ਗ੍ਰਿਫ਼ਤਾਰ ਕਰਨ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਸਾਰੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸੋ ਇਹ ਕਾਫੀ ਔਰ ਜਿਹੜੇ ਪ੍ਰੋ ਪੈਲੇਸਟੀਨੀਅਨ ਪ੍ਰੋਟੈਸਟਰ ਸੀਗੇ ਉਹਨਾਂ ਨੇ ਇੱਥੇ ਜੋ ਕੈਂਪਸ ਲਗਾਏ ਨੇ ਅਲੱਗ ਅਲੱਗ ਯੂਨੀਵਰਸਿਟੀਜ਼ ਦੇ ਵਿੱਚ ਉਹਨਾਂ ਨੂੰ ਕਿੱਦਾਂ ਹਟਾਇਆ ਜਾ ਰਿਹਾ, ਕੀ ਇਹ ਮਾਮਲਾ ਹੈ, ਇਹਦੀਆਂ ਕਾਫੀ ਸਾਰੀਆਂ ਡਿਟੇਲਸ ਅੱਜ ਸ਼ਾਮ ਅਸੀਂ ਚੈਨਲ ਵਾਈ ਦੇ ਉੱਤੇ ਵੀ ਤੁਹਾਡੇ ਲਈ ਪੇਸ਼ ਕਰਾਂਗੇ। ਔਰ ਇਸ ਤੋਂ ਪਹਿਲਾਂ ਕਿ ਅਸੀਂ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਔਰ ਮੈਂ ਅੱਗੇ ਚੱਲ ਕੇ ਤੁਹਾਨੂੰ ਦੱਸਾਂਗਾ ਕਿ ਸਾਡੇ ਇੱਥੇ ਜਿੱਥੇ ਇੱਕ ਤਰਫ਼ ਇਹ ਤੇ ਚੱਲ ਹੀ ਰਿਹਾ ਹੈਗਾ ਜੋ ਮਾਹੌਲ ਬਣਿਆ ਹੋਇਆ ਹੈ ਇਜ਼ਰਾਈਲ ਔਰ ਹਮਾਸ ਜਾਂ ਪੈਲੇਸਟਾਈਨ ਨੂੰ ਲੈ ਕੇ ਇੰਡੀਆ ਦਾ ਵੀ ਬਿਆਨ ਆਇਆ, ਇੰਡੀਆ ਨੇ ਟੂ ਸਟੇਟ ਸੋਲੂਸ਼ਨ ਦੀ ਗੱਲ ਕੀਤੀ ਹੈ, ਹਾਲਾਂਕਿ ਇਜ਼ਰਾਈਲ ਦੇ ਨਾਲ ਵੀ ਦੋਸਤੀ ਔਰ ਇੰਡੀਆ ਦੀ ਪੁਰਾਣੀ ਦੋਸਤੀ ਪੈਲੇਸਟਾਈਨ ਦੇ ਨਾਲ ਵੀ ਹੈ। ਸੋ ਇੰਡੀਆ ਨੇ ਟੂ ਸਟੇਟ ਸੋਲੂਸ਼ਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਫਿਰ ਰੱਖਿਆ ਹੈ ਕਿ ਉਹ ਚਾਹੁੰਦੇ ਨੇ ਕਿ ਜਿਹੜੇ ਫਿਲਿਸਤੀਨੀ ਲੋਕ ਨੇ ਉਹਨਾਂ ਨੂੰ ਆਪਣੀ ਇੱਕ ਕੰਟਰੀ ਮਿਲੇ ਔਰ ਉਹ ਵੀ ਪੀਸਫੁਲੀ ਰਹਿ ਸਕਣ ਔਰ ਇਜ਼ਰਾਈਲ ਵੀ ਆਪਣਾ ਵਧੀਆ ਤਰੀਕੇ ਨਾਲ ਰਹੇ। ਇਹਦੀ ਵੀ ਗੱਲ ਕਰਾਂਗੇ ਅੱਗੇ ਚੱਲ ਕੇ, ਲੇਕਿਨ ਉਸ ਤੋਂ ਇਲਾਵਾ ਕਾਫੀ ਸਾਰੀਆਂ ਹੋਰ ਨਿਊਜ਼ ਜਿਹੜੀਆਂ ਹੈਗੀਆਂ ਨੇ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ, ਲੇਕਿਨ ਸਰ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਇੱਕ ਸਪੋਂਸਰ ਜੁੜ ਗਏ ਨੇ, ਉਹਨਾਂ ਨਾਲ ਗੱਲ ਕਰਾਂਗੇ, ਦੈਨ ਵਿਲ ਕੈਰੀ ਔਨ ਦਾ ਡਿਸਕਸ਼ਨ। ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਅੱਗੇ ਜਿਹੜੀ ਸ਼ੇਅਰ ਕਰਨੀ ਹੈ ਉਹ ਇਹ ਹੈਗੀ ਹੈ ਕਿ ਸਾਡੇ ਇੱਥੇ ਦੇ ਜਿਹੜੇ ਇੱਕ ਮੈਂਬਰ ਪਾਰਲੀਮੈਂਟ ਨੇ, ਮਹਿਲਾ ਮੈਂਬਰ ਪਾਰਲੀਮੈਂਟ ਨੇ, ਅੱਗੇ ਚੱਲ ਕੇ ਮੈਂ ਡਿਟੇਲ ਦਵਾਂਗਾ, ਉਹਨਾਂ ਨੇ ਕਿਹਾ ਹੈ ਕਿ ਮਾਹੌਲ ਇੰਨਾ ਖਰਾਬ ਹੋ ਗਿਆ ਹੈ ਕਿ ਉਹ ਬਾਹਰ ਨਿਕਲਣ ਤੋਂ ਕਈ ਵਾਰ ਹਿਚਕਿਚਾਉਂਦੇ ਨੇ। ਇਹ ਸਾਡੇ ਇੱਥੇ ਇੱਕ ਮਹਿਲਾ ਮੈਂਬਰ ਪਾਰਲੀਮੈਂਟ ਇਹ ਗੱਲ ਕਰ ਰਹੀ ਹੈ, ਹਾਲਾਂਕਿ ਗਵਰਨਮੈਂਟ ਵੱਲੋਂ ਸਿਕਿਉਰਿਟੀ ਲਈ ਬੜਾ ਕੁਝ ਇੰਤਜ਼ਾਮ ਕੀਤੇ ਜਾਂਦੇ ਨੇ, ਪੈਸਾ ਦਿੱਤਾ ਜਾਂਦਾ ਹੈ, ਰੈਗੂਲਰ ਸਿਕਿਉਰਿਟੀ ਚੈੱਕ ਹੁੰਦੇ ਹੀ ਆ, ਲੇਕਿਨ ਮਹਿਲਾ ਮੈਂਬਰ ਪਾਰਲੀਮੈਂਟ ਕਹਿੰਦੀ ਹੈ ਕਿ ਇੱਥੇ ਮਾਹੌਲ ਇੰਨਾ ਖਰਾਬ ਹੋ ਗਿਆ ਕਿ ਨਾ ਉਹਨਾਂ ਨੇ ਦੁਬਾਰਾ ਇਲੈਕਸ਼ਨ ਨਹੀਂ ਲੜਨੀ। ਸੋ ਇਹ ਤੁਸੀਂ ਸੋਚ ਲਓ ਕਿ ਮੈਂਬਰ ਪਾਰਲੀਮੈਂਟ ਦੁਆਰਾ ਐਸਾ ਕਹਿਣਾ ਤੇ ਪੋਲੀਟੀਕਲ ਮਾਹੌਲ ਕਿੱਦਾਂ ਦਾ ਬਣਦਾ ਚਲਾ ਜਾ ਰਿਹਾ, ਇਹਦੇ ਤੇ ਸਵਾਲ ਅਸੀਂ ਜ਼ਰੂਰ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਕਿ ਅੱਗੇ ਵਧੀਏ, ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਸਾਡੇ ਮੇਨ ਸਪਾਂਸਰ ਇਸ ਸੈਗਮੈਂਟ ਦੇ। ਜੀ ਸਵਾਗਤ ਕਰਦੇ ਹਾਂ ਚੱਡਾ ਸਾਹਿਬ ਦਾ। ਚੱਡਾ ਸਾਹਿਬ ਵੈਲਕਮ ਸਰ।
ਥੈਂਕ ਯੂ ਵੈਰੀ ਮਚ ਜਦਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਔਰ ਚੱਡਾ ਸਾਹਿਬ ਦੇ ਨਾਲ ਗੱਲਬਾਤ ਕਰਕੇ ਬੜਾ ਮਜ਼ਾ ਆਉਂਦਾ ਹੈ। ਮੈਂ ਪਹਿਲਾਂ ਇਹਨਾਂ ਦਾ ਫੋਨ ਨੰਬਰ ਦੱਸ ਦਵਾਂ, 416-300-5055, presidentiallife.ca ਇਹਨਾਂ ਦੀ ਵੈਬਸਾਈਟ ਵੀ ਤੁਸੀਂ ਧਿਆਨ ਦੇ ਨਾਲ ਨੋਟ ਕਰ ਲਓ। ਜਦੋਂ ਗੱਲ ਆਏ ਵੈਲਥ ਕ੍ਰੀਏਸ਼ਨ ਦੀ, ਇਨਹੈਰੀਟੈਂਸ ਪਲੈਨਿੰਗ ਦੀ, ਸਟੇਟ ਪਲੈਨਿੰਗ ਦੀ, ਕਿਸੇ ਵੀ ਤਰ੍ਹਾਂ ਦੇ ਪਰਸਨਲ ਫਾਈਨੈਂਸ ਜਾਂ ਬਿਜ਼ਨਸ ਫਾਈਨੈਂਸ ਦੇ ਤੁਹਾਡੇ ਕੋਈ ਸਵਾਲ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕੀ ਇੰਪਲੋਈ ਇੰਸ਼ੋਰੈਂਸ, ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਹੈ ਤੇ ਤੁਸੀਂ ਫੌਰਨ ਚੱਡਾ ਸਾਹਿਬ ਦੇ ਨਾਲ ਸੰਪਰਕ ਕਰ ਲੈਣਾ। ਨੰਬਰ ਫਿਰ ਨੋਟ ਕਰੋ, 416-300-5055। ਚੱਡਾ, ਪਿਛਲੀ ਵਾਰ ਮੈਂ ਸਵਾਲ ਪੁੱਛਣਾ ਸੀ, ਪਰ ਤੁਹਾਡਾ ਧੰਨਵਾਦ, ਬੜੀ ਇੰਟਰਸਟਿੰਗ ਡਿਸਕਸ਼ਨ ਤੁਹਾਡੀ ਜਤਿੰਦਰ ਸਾਹਿਬ ਨਾਲ ਹੋਈ, ਬਟ ਇਸ ਵਾਰ ਮੈਂ ਫਿਰ ਗੱਲ ਨਹੀਂ ਹੋ ਸਕੀ। ਸੋ ਮੈਂ ਦੁਬਾਰਾ ਤੁਹਾਨੂੰ ਸਵਾਲ ਪੁੱਛਣਾ ਚਾਹ ਰਿਹਾ ਕਿ ਜੇ ਅੱਜ ਤੁਹਾਡੀ ਉਮਰ ਸਮਝ ਲਓ ਕਿ 20 ਸਾਲ 22 ਸਾਲ ਤੁਹਾਨੂੰ ਹੋਏ, ਠੀਕ ਹੈ, ਸੋ ਤੁਸੀਂ ਆਪਣੇ ਆਪ ਨੂੰ ਤਿੰਨ ਫਾਈਨੈਂਸ਼ੀਅਲ, ਜ਼ਿਆਦਾ ਵੀ ਦੇ ਸਕਦੇ ਹੋ ਘੱਟ ਵੀ, ਪਰ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਤਿੰਨ ਦੱਸੋ, ਤਿੰਨ ਫਾਈਨੈਂਸ਼ੀਅਲ ਐਡਵਾਈਸ ਜੇ ਤੁਸੀਂ ਆਪਣੇ ਆਪ ਨੂੰ ਦਿਓਗੇ ਤਾਂ ਕਿ ਤੁਹਾਡੀ ਫਾਈਨੈਂਸ਼ੀਅਲ ਲਾਈਫ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਬਿਲਡ ਹੋਣੀ ਚਾਹੀਏ, ਔਰ ਤੁਸੀਂ ਇਮੇਜਿਨ ਕਰਨਾ ਕਿ ਤੁਹਾਨੂੰ ਪ੍ਰੋਫੈਸ਼ਨਲ ਹੈਲਪ, ਇਹ ਵੀ ਅਸਿਊਮ ਕਰੋ ਕਿ ਤੁਹਾਨੂੰ ਕੋਈ ਪ੍ਰੋਫੈਸ਼ਨਲ ਹੈਲਪ ਜਾਂ ਗਾਈਡੈਂਸ ਕਿਸੇ ਤੋਂ ਨਹੀਂ ਮਿਲ ਰਹੀ ਹੈ। ਗੋ ਅਹੈਡ
ਜੀ। ਜੀ ਯੁਧਵੀਰ ਜੀ, ਦੇਖੋ ਜੇ ਮੈਂ ਵਾਪਸ 22-23 ਸਾਲ ਦੀ ਉਮਰ ਤੇ ਨਿਊਲੀ ਗ੍ਰੈਜੂਏਟ ਹੈਗਾ ਤੇ ਮੈਨੂੰ ਕੋਈ ਐਡਵਾਈਸ ਨਹੀਂ ਮਿਲ ਰਹੀ ਮੇਰੇ ਆਸ ਪਾਸ, ਮੇਰੇ ਸਰਕਲ ਚ ਫੈਮਿਲੀ ਫਰੈਂਡ ਨੇ, ਮੈਨੂੰ ਲੱਗਦਾ ਕਿ ਉੱਥੋਂ ਮੈਨੂੰ ਕੋਈ ਫਾਈਨੈਂਸ਼ੀਅਲੀ ਸਮਝ ਨਹੀਂ ਆ ਰਿਹਾ ਜਾਂ ਕੋਈ ਐਡਵਾਈਜ਼ਰ ਨਹੀਂ ਹੈਗਾ ਜਾਂ ਕੋਈ ਵੀ ਪ੍ਰੋਫੈਸ਼ਨ ਮੈਨੂੰ ਗਾਈਡ ਨਹੀਂ ਕਰ ਰਿਹਾ। ਇਹ ਕੀਤਾ ਵੀ ਨਹੀਂ ਸੀਗਾ, ਆਮ ਸ਼ੋਰ ਯੁਧਵੀਰ ਜੀ ਜਦੋਂ ਤੁਸੀਂ ਵੀ 22-23 ਸਾਲ ਦੇ ਸੀਗੇ ਨਹੀਂ ਕੀਤਾ ਹੋਣਾ, ਬੜੇ ਸਾਰੇ ਲੋਕਾਂ ਦਾ ਸਿਮਿਲਰ ਕੰਸਰਨ ਹੁੰਦਾ ਜਾਂ ਮੈਨੂੰ ਵੀ ਨਹੀਂ ਸੀ ਕੀਤਾ। ਤਾਂ ਦੇਖੋ ਪਹਿਲੀ ਚੀਜ਼ ਕੀ ਸੀਗੀ, ਪਹਿਲੇ ਤਾਂ ਰਿਅਲਾਈਜੇਸ਼ਨ ਹੋਣੀ ਜ਼ਰੂਰੀ ਸੀਗੀ ਕਿ ਚਲੋ ਯਾਰ ਆਪਣੇ ਕੋਲ ਮੈਥਮੈਟੀਕਲੀ ਫਾਈਨੈਂਸ਼ੀਅਲੀ ਫੰਡਾਮੈਂਟਲ ਸਟ੍ਰੈਟੇਜੀਜ਼, ਟੈਕਸੇਸ਼ਨ, ਕਿੱਥੇ ਇਨਵੈਸਟ ਕਰਨੀ ਹੈ, ਕਿਹੜੇ ਸਟਾਕਸ ਕਰਨੀ ਹੈ, ਕਿੱਦਾਂ ਇੰਸ਼ੋਰੈਂਸ ਲੈਣੀ ਹੈ, ਆਰਐਸ ਕੁਛ ਨਹੀਂ ਪਤਾ। ਸਭ ਤੋਂ ਪਹਿਲੇ ਜਿਹੜੀ ਮੈਂ ਵੀ ਚੀਜ਼ ਆਪਣੇ ਆਪ ਚ ਕੁਰੈਕਟ ਕੀਤੀ ਸੀ, ਪਹਿਲੇ ਤਾਂ ਕੁਰੈਕਟ ਕੀਤੀ ਸੀ ਆਪਣੀ ਸੋਚਦਾ ਕਿ ਮਤਲਬ ਪਹਿਲੀ ਯੰਗ ਹੋਣ ਦਾ ਇੱਕ ਫਾਇਦਾ ਕੀ ਹੈ, ਜਿੰਨੇ ਵੀ ਲੋਕ ਅੱਜ ਵੀ 20-22-23 ਦੇ ਹੈ ਉਹਦਾ ਪਹਿਲਾ ਬੈਨੀਫਿਟ ਬੀਇੰਗ ਯੰਗ ਇਸ ਕਿ ਤੁਹਾਡੇ ਤੋਂ ਅੱਗੇ ਮਿਲੀਅਨਸ ਆਫ ਲੋਕ ਤੁਹਾਡੀ ਏਜ ਤੋਂ ਅੱਗੇ ਹੈਗੇ ਨੇ, ਘੱਟ ਤੋਂ ਜ਼ਿਆਦਾ ਐਕਸਪੀਰੀਅੰਸ ਹੈਗਾ, ਦੈਨ ਸਟਾਰਟ ਵਾਚਿੰਗ ਦੈਮ, ਹਨਾ, ਆਪਣੀ ਅਵੇਅਰਨੈਸ ਵਧਾਓ, ਉਹਨਾਂ ਨੂੰ ਅਬਜ਼ਰਵ ਕਰਨਾ ਸ਼ੁਰੂ ਕਰੋ ਹੋ ਕੀ ਰਿਹਾ। ਮੈਂ ਪਹਿਲੀ ਚੀਜ਼ ਕੀ ਅਬਜ਼ਰਵ ਕੀਤੀ ਸੀਗੀ ਯੁਧਵੀਰ ਜੀ, ਜਿੰਨੇ ਵੀ ਲੋਕਾਂ ਨੂੰ ਮੈਂ ਜਾਣਦਾ ਸੀਗਾ ਕਿ ਦੁਨੀਆਂ ਦੋ ਤਰ੍ਹਾਂ ਦੇ ਲੋਕਾਂ 'ਚ ਡਿਵਾਈਡ ਹੋਈ ਹੈ, ਦੋ ਹੀ ਕੈਟਾਗਰੀਜ਼ ਨੇ, ਹਨਾ। ਪਹਿਲੀ ਕੈਟਾਗਰੀ ਪੀਪਲ ਹੂ ਡਜ਼ ਨੋਟ ਨੋ, ਪੀਪਲ ਹੂ ਡੋਂਟ ਨੋ ਹਾਊ ਟੂ ਸਟਾਰਟ ਮੇਕਿੰਗ ਬਿਗ ਮਨੀ, ਕਿ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਿੱਦਾਂ ਕਮਾਉਣਾ, ਇੱਕ ਤਾਂ ਕੈਟਾਗਰੀ ਐਵ ਹੈ, ਪੀਪਲ ਹੂ ਡੋਂਟ ਨੋ ਹਾਊ ਟੂ ਸਟਾਰਟ ਮੇਕਿੰਗ ਬਿਗ ਮਨੀ, ਐਂਡ ਦਾ ਸੈਕਿੰਡ ਕੈਟਾਗਰੀ ਇਜ਼ ਪੀਪਲ ਹੂ ਡੋਂਟ ਨੋ ਵੈਨ ਟੂ ਸਟਾਪ ਮੇਕਿੰਗ ਬਿਗ ਮਨੀ, ਜ਼ਿਆਦਾ ਪੈਸਾ ਕਿੱਦਾਂ ਕਮਾਉਣਾ, ਇੱਕ ਇਹ ਕੈਟਾਗਰੀ ਹੈ। ਔਰ ਦੂਜੀ ਕੈਟਾਗਰੀ ਕੀ ਹੈ ਕਿ ਰੁਕਣਾ ਨੀ, ਪਤਾ ਹੀ ਨਹੀਂ ਕਦੋਂ ਰੁਕਣਾ, ਕਿੱਦਾਂ ਰੁਕਣਾ, ਕਿਉਂਕਿ ਆਲਰੇਡੀ ਜ਼ਿਆਦਾ ਪੈਸਾ ਕਮਾ ਰਿਹਾ। ਇਹ ਦੋ ਹੀ ਕੈਟਾਗਰੀ ਹੈ, ਹਰ ਬੰਦਾ ਇਹ ਦੋਨਾਂ ਚੋਂ ਇੱਕ ਕੈਟਾਗਰੀ ਚ ਫਿੱਟ ਹੋ ਰਿਹਾ, ਤੁਸੀਂ ਹੋਵੋ, ਮੈਂ ਹਾਂ ਜਾਂ ਜਿੰਨੇ ਵੀ ਆਪਣੇ ਲਿਸਨਰ ਹੋ, ਠੀਕ ਹੈ। ਕਿਉਂਕਿ ਬੰਦਾ ਕਹੇਗਾ ਯਾਰ ਹੁਣ ਤਾਂ ਮੈਂ, ਮੇਰੀ ਇਨਕਮ ਵੀ ਬੜੀ, ਮੈਂ ਕਿਹਾ ਯਾਰ ਅੱਜ ਤਾਂ ਮੇਰੀ ਇਨਕਮ ਘੱਟ ਹੈਗੀ, ਮੈਂ 22 ਦੀ ਏਜ ਹੈਗਾ, ਤੇ ਮੇਰਾ ਫੋਕਸ ਕੀ ਹੈ ਕਿ ਯਾਰ ਮੈਂ ਇਨਕਮ ਵਧਾਣੀ, ਕਿਉਂਕਿ ਮੈਂ ਦੇਖਿਆ ਮਾਰਕੀਟ ਦੇ ਵਿੱਚ ਅਬਜ਼ਰਵ ਕੀਤਾ ਕਿ ਬੜੇ ਸਾਰੇ ਲੋਕ ਹੈਗੇ ਨੇ ਜਿਹੜੇ ਸਟਰਗਲ ਕਰ ਰਹੇ ਨੇ ਇਨਕਮ ਦੇ ਨਾਲ, ਉਹ ਬੜੇ ਸਾਰੇ ਮੈਂ ਬੈਕ ਹੋਣ ਜਾਣਾ ਉਹਦੇ ਵਾਸਤੇ ਮੇਰੇ ਕੋਲ ਪੈਸੇ ਹੋ ਜਾਣ। ਦੂਸਰਾ ਬੰਦਾ ਜਿਹੜਾ ਹੈਗਾ ਉਹ ਕਹਿੰਦਾ ਮੈਂ ਸਕਸੈਸਫੁਲ ਹੈ, ਮੇਰੀ ਜੋਬ ਚ ਮੈਂ 2-2.5 ਲੱਖ ਕਮਾ ਰਹੀ ਹਾਂ, ਮੇਰਾ ਬਿਜ਼ਨਸ ਹੈ, ਮੈਂ 5 ਲੱਖ ਮਿਲੀਅਨ ਕਮਾ ਰਿਹਾ। ਉਹਨੇ ਹੁਣ ਕਮਿਟਮੈਂਟ ਕਰਤੀਆਂ ਹੋਈਆਂ, ਉਹਨੇ ਘਰ ਵੱਡਾ ਲੈ ਲਿਆ, ਗੱਡੀਆਂ ਲੈ ਲਈਆਂ, ਉਹਨੇ 4-5-6 ਬੰਦੇ ਇੰਪਲੋਏ ਕਰਤੇ ਹੋਏ ਆ, ਉਹਨਾਂ ਨੂੰ 2-2.5 ਲੱਖ ਦੀਆਂ ਸੈਲਰੀਆਂ ਜਾਣੀਆਂ। ਉਹ ਕਹਿੰਦਾ ਯਾਰ ਮੈਂ ਹੁਣ ਪਿੱਛੇ ਨਹੀਂ ਜਾ ਸਕਦਾ, ਮੈਂ ਕਮਿਟ ਕਰ ਚੁੱਕਾ, ਐਕਸਪੈਂਸਿਸ ਆਇਆ ਤਾਂ ਸਾਰੀ ਉਮਰ, ਹੁਣ ਮੈਨੂੰ ਬੇਅਰ ਮਿਨੀਮਮ ਇੰਨਾ ਕਰਨਾ ਹੀ ਪੈਣਾ। ਜੇ ਮੈਂ ਘਰ ਖਰੀਦ ਲਿਆ, ਇੱਕ ਹਾਈ ਐਂਡ ਘਰ ਖਰੀਦ ਲਿਆ, ਹੁਣ ਮੈਂ ਰਿਵਰਸ ਨਹੀਂ ਜਾ ਸਕਦਾ, ਮੈਨੂੰ ਸਮਝ ਤੇ ਆ ਗਈ ਕਿ ਡਿਫੀਕਲਟ ਹੁੰਦਾ ਮੇਨਟੇਨ ਕਰਨਾ, ਹੁਣ ਮੈਨੂੰ ਦੌੜਨਾ ਹੀ ਪਏਗਾ, ਮੈਂ ਰੁਕ ਨਹੀਂ ਸਕਦਾ। ਤੇ ਮੈਂ ਦੇਖਿਆ ਯਾਰ ਮੈਂ ਵੀ ਤਾਂ ਦੋਨਾਂ ਚ ਇੱਕ ਕੈਟਾਗਰੀ ਦੇ ਵਿੱਚ ਜਾਵਾਂਗਾ ਇੱਕ ਦਿਨ, ਮੈਂ ਕਿਹੜਾ ਕੋਈ ਡਿਫਰੈਂਟ ਆ, ਮੈਂ ਵੀ ਤਾਂ ਪਾਰਟ ਆਪਣਾ ਇੱਕੋ, ਸਾਰੇ ਹਿਊਮਨ ਬੀਂਗ ਸੇਮ ਸਾਈਕੋਲੋਜੀ ਦੇ ਹੁੰਦੇ ਆ। ਉਸ ਦਿਨ ਪਹਿਲਾ ਡਿਸੀਜਨ, ਪਹਿਲੀ ਸਕਿੱਲ ਕੀ ਸੀ ਕਿ ਆਈ ਵਾਂਟ ਟੂ ਲਰਨ ਹਾਊ ਟੂ ਮੇਕ ਬਿਗ ਮਨੀ ਐਂਡ ਆਈ ਸ਼ੁਡ ਆਈ ਮਸਟ ਨੋ ਵੈਨ ਟੂ ਸਟਾਪ ਮੇਕਿੰਗ ਬਿਗ ਮਨੀ, ਕਿਉਂਕਿ ਜੇ ਉਹਦਾ ਆਂਸਰ ਨਹੀਂ ਹੈ ਤਾਂ ਤੁਸੀਂ ਸਾਰੀ ਉਮਰ ਦੌੜਦੇ ਰਹੋਗੇ। ਇੱਕ ਬੰਦਾ ਬੇਸਿਕ 1-bedroom ਅਪਾਰਟਮੈਂਟ ਚ ਰਹਿ ਰਿਹਾ, ਉਹਨੂੰ ਮੇਨਟੇਨ ਕਰਨ ਵਾਸਤੇ ਦੌੜ ਰਿਹਾ, ਤੇ ਦੂਜਾ ਬੰਦਾ 6,000 square feet ਦਾ ਘਰ ਲੈ ਕੇ ਉਹਨੂੰ ਮੇਨਟੇਨ ਕਰਨ ਲਈ ਦੌੜ ਰਿਹਾ, ਦੌੜਦਾ ਦੋਨੋਂ ਹੀ ਰਹੇ ਨੇ, ਤੇ ਫਿਰ ਬੈਨੀਫਿਟ ਕੀ ਹੈਗਾ, ਫਿਰ ਕਮਿਟਮੈਂਟ ਇੰਨੀਆਂ ਹਾਈ ਕਿਉਂ ਕੀਤੀਆਂ। ਤੇ ਇਸਦਾ ਮਤਲਬ ਪਹਿਲੀ ਸਕਿੱਲ ਕੀ ਹੈ, ਟੂ ਨੋ ਹਾਊ ਕੈਨ ਇੰਪਰੂਵ ਮਾਈ ਸੈਲ। ਉਹ ਕੀ ਕੀਤਾ ਕਿ ਜਦੋਂ ਮੈਂ ਬੇਸਿਕ ਇਨਕਮ ਐਜ਼ ਆ ਸਟੂਡੈਂਟ ਅਰਨ ਕਰਦਾ ਸੀਗਾ, ਕੋਈ ਚੀਜ਼ ਖੁਦ ਖਰੀਦਣੀ ਹੁੰਦੀ ਸੀਗੀ ਤੇ ਅਫੋਰਡ ਨਹੀਂ ਸੀ ਹੁੰਦੀ, ਐਕਸਪੈਂਸ ਗਰੋਸਰੀ ਸਟੋਰ ਚ ਵੀ ਜਾ ਕੇ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵਾਪਸ ਰੱਖ ਦਿੰਦਾ ਸੀ, ਯਾਰ ਅਫੋਰਡ ਐਨੀ ਖਰੀਦਣੀ ਹੈ, ਮਹਿੰਗੀ ਹੈ ਮੇਰੇ ਵਾਸਤੇ ਨਾ, ਦੂਸਰੇ ਲੋਕਾਂ ਦੇ ਖਾਣ ਵਾਸਤੇ $10 ਦੀ ਆਈਟਮ ਥੋੜਾ ਖਰੀਦ ਲਾਂਗਾ ਮੈਂ, ਮੇਰੀ ਤਾਂ ਬੇਸਿਕ ਜੋਬ ਵੀ ਬੜੀ ਘੱਟ ਹੈ। ਲੇਕਿਨ ਇੱਕ ਆਈਡੀਆ ਸੀਗਾ ਕਿ ਜਿਸ ਦਿਨ ਮੇਰੀ ਇਨਕਮ ਬੈਟਰ ਹੋਏਗੀ ਉਸ ਦਿਨ ਮੈਂ ਅਫੋਰਡ ਕਰ ਲਾਂਗਾ। ਇੱਕ ਮੈਂ ਜੋਬ ਕੀਤੀ ਸੀ, ਫਸਟ ਔਰ ਲਾਸਟ ਜੋਬ ਸੀਗੀ ਮੇਰੀ, ਉਹ ਕਰੀਅਰ ਦੀ ਸ਼ਾਰਟ ਟਾਈਮ ਨੇ ਕੀਤੀ ਸੀ, ਇਨਕਮ ਅੱਛੀ ਹੋ ਗਈ। ਈਵਨ $100,000 ਇਨਕਮ ਆਨ ਕਰਨ ਦੇ ਬਾਅਦ ਉਹ ਗਰੋਸਰੀ ਸਟੋਰ ਚ ਚੀਜ਼ਾਂ ਹਲੇ ਵੀ ਮੈਂ ਵਾਪਸ ਰੱਖ ਰਿਹਾ ਸੀਗਾ, ਹਲੇ ਵੀ ਪ੍ਰਾਈਸ ਟੈਗ ਦੇਖ ਰਿਹਾ ਸੀ। ਈਵਨ ਉਹ ਬੇਸਿਕ ਖਾਣ ਵਾਲੀ ਚੀਜ਼ ਸੀਗੀ, ਉਹ ਮੈਂ ਸੋਚ ਸੋਚ ਕੇ ਆਇਲ ਦੇ ਵਿੱਚ ਖੜੋ ਖੜੋ ਕੇ ਕਿ ਕਿਆ ਮੈਂ ਚੀਜ਼ ਖਰੀਦਾਂ ਕਿ ਨਾ ਖਰੀਦਾਂ। ਉਸ ਦਿਨ ਰਿਅਲਾਈਜੇਸ਼ਨ ਹੋਈ ਕਿ ਯਾਰ ਜਦੋਂ ਮੇਰੀ ਬੇਸਿਕ ਇਨਕਮ ਸੀਗੀ ਉਦੋਂ ਵੀ ਇਹੀ ਪ੍ਰੋਬਲਮ ਸੀਗੀ, ਉਦੋਂ ਵੀ ਮੈਂ ਆਇਲ ਚ ਜਾ ਕੇ ਕਈ ਵਾਰ ਚੀਜ਼ਾਂ ਵਾਪਸ ਰੱਖ ਦਿੰਦਾ ਸੀਗਾ, ਕੋਈ ਖਾਣ ਵਾਲੀ ਚੀਜ਼ ਨੂੰ ਦੇਖਣ ਤੋਂ ਪਹਿਲਾਂ ਉਹਦਾ ਪ੍ਰਾਈਸ ਦੇਖ ਲੈਂਦਾ ਹੁੰਦਾ ਸੀਗਾ। ਮੈਂ ਕੱਪੜੇ ਗੱਡੀਆਂ ਦੀ ਗੱਲ ਨਹੀਂ ਕਰ ਰਿਹਾ, ਬੇਸਿਕ ਫੂਡ ਦੀ ਗੱਲ ਕਰ ਰਿਹਾ, ਪ੍ਰਾਈਸ ਦੇਖਣਾ ਪੈ ਰਿਹਾ ਸੀਗਾ। ਲੇਕਿਨ ਮੈਨੂੰ ਲੱਗਿਆ ਸੀਗਾ ਜੇ ਇਨਕਮ ਇੱਕ ਦਿਨ ਅੱਛੀ ਜੋਬ ਹੋ ਗਈ, $100,000 ਦੀ ਇਨਕਮ ਹੋ ਜਾਏਗੀ ਤੇ ਇਹ ਪ੍ਰੋਬਲਮ ਸੋਲਵ ਹੋ ਜਾਂਦੀ ਆ। ਉਹ ਪ੍ਰੋਬਲਮ ਨਹੀਂ ਸੋਲਵ ਹੋਈ, ਐਕਸਪੈਂਸ ਦੀ ਪ੍ਰੋਬਲਮ ਹਲੇ ਵੀ ਸੀਗੀ। ਜਦੋਂ ਬੇਸਿਕ ਜੋਬ ਤੇ ਸੀਗਾ ਉਦੋਂ ਵੀ ਪਤਾ ਸੀਗਾ ਇੰਡੀਆ ਜਾਣ ਵਾਸਤੇ ਟਿਕਟ ਬੜੀ ਮਹਿੰਗੀ ਆ, ਤੇ ਜਦੋਂ $1,00,000 ਦੀ ਇਨਕਮ ਹੋਈ ਫਿਰ ਵੀ ਮੇਰੀ ਲੈਂਗੁਏਜ ਚੇਂਜ ਹੀ ਨਹੀਂ, ਫਿਰ ਵੀ ਮੈਨੂੰ ਲੱਗ ਰਿਹਾ ਕਿ ਯਾਰ ਇੰਡੀਆ ਜਾਣ ਦੀ ਟਿਕਟ ਬੜੀ ਮਹਿੰਗੀ ਹੈ। ਉਸ ਦਿਨ ਪਹਿਲੀ ਅੰਡਰਸਟੈਂਡਿੰਗ ਕੀ ਹੋਈ ਸੀ ਕਿ ਐਕਸਪੈਂਸ ਇਜ਼ ਨੈਵਰ ਦਾ ਪ੍ਰੋਬਲਮ ਫਾਰ ਐਨੀ ਹਿਊਮਨ ਬੀਂਗ ਔਨ ਦਾ ਪਲੈਨਟ। ਕਿਸੇ ਵੀ ਇਨਸਾਨ ਵਾਸਤੇ ਐਕਸਪੈਂਸ ਪ੍ਰੋਬਲਮ ਨਹੀਂ ਹੈ। ਤੁਸੀਂ ਕਹੋਗੇ ਯੁਧਵੀਰ ਜੀ, ਤੁਸੀਂ ਕਹੋਗੇ ਯਾਰ ਐਕਸਪੈਂਸ ਬੜੇ ਸਾਰੇ ਬੰਦਿਆਂ ਦੀ ਪ੍ਰੋਬਲਮ ਹੈ, ਹਰ ਬੰਦਾ ਆਪਣੇ ਐਕਸਪੈਂਸਿਸ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਹੀਂ, ਐਕਸਪੈਂਸ ਇਜ਼ ਨੈਵਰ ਦਾ ਪ੍ਰੋਬਲਮ, ਪ੍ਰੋਬਲਮ ਇਜ਼ ਆਲਵੇਜ਼ ਦਾ ਇਨਕਮ। ਤੁਸੀਂ ਕਹੋਗੇ ਨਹੀਂ ਇਨਕਮ ਕਿੱਥੇ, ਇਨਕਮ ਤਾਂ ਹੈਗੀ ਨਾ ਬੰਦੇ ਦੀ $1,00,000 ਦੀ, ਉਹ ਪ੍ਰੋਬਲਮ ਹੈ, ਉਹ ਗੁੱਡ ਇਨਫ ਨਹੀਂ ਹੈਗੀ। ਕਿਉਂਕਿ ਜਦ ਤੱਕ ਇਨਕਮ ਦੀ ਪ੍ਰੋਬਲਮ ਨੂੰ ਨਹੀਂ ਸੋਲਵ ਕਰੋਗੇ, ਉਹ ਗਰੋਸਰੀ ਸਟੋਰ ਦੀ ਪ੍ਰੋਬਲਮ ਨਹੀਂ ਸੀ ਸੋਲਵ ਹੋਣੀ। ਈਵਨ $1,00,000 ਕਮਾ ਕੇ ਗਰੋਸਰੀ ਦੀ ਪ੍ਰੋਬਲਮ ਨਹੀਂ ਸੋਲਵ ਹੋ ਰਹੀ, ਮੇਰੀ ਰਿਟਾਇਰਮੈਂਟ ਕਿੱਦਾਂ ਸੋਲਵ ਹੋਏਗੀ, ਮੇਰੀ ਇੰਡੀਪੈਂਡੈਂਸ ਲਾਈਫ ਦੀ ਫਰੀਡਮ ਕਿੱਦਾਂ ਸੋਲਵ ਹੋਏਗੀ, ਗੱਡੀਆਂ ਘਰ ਕਿੱਦਾਂ ਸੋਲਵ ਹੋਣਗੇ, ਜਦੋਂ ਬੇਸਿਕ ਹਿਊਮਨ ਨੈਸੈਸਿਟੀ ਹੈ ਫੂਡ, ਉਹ ਪ੍ਰੋਬਲਮ ਨਹੀਂ ਸੋਲਵ ਹੋ ਰਹੀ। $70,000-80,000 ਇਸਦਾ ਮਤਲਬ ਪਹਿਲੀ ਸਕਿੱਲ ਕੀ ਕ੍ਰੀਏਟ ਕਰਨੀ ਸੀਗੀ ਕਿ ਮੈਂ ਇਨਕਮ ਆਪਣੀ ਇੰਪਰੂਵ ਕਰਨੀ ਹੈ। 22 ਸਾਲ ਦੇ ਬੰਦੇ ਦੀ ਪਹਿਲੀ ਸਕਿੱਲ ਕਿ ਮੈਂ ਆਪਣੀ ਇਨਕਮ ਇੰਪਰੂਵ ਕਰਨੀ, ਇਹ ਨਹੀਂ ਕਰਨਾ ਕਿ ਮੈਂ ਘਰ ਲੈਣਾ, ਗੱਡੀ ਲੈਣੀ ਹੈ, ਮੈਨੂੰ ਸਟੇਟਸ ਚਾਹੀਦਾ, ਮੇਰੇ ਕੱਪੜੇ ਜੁਲਰੀ ਇਹ ਵੋ ਸਭ, ਨਾ ਪਹਿਲੀ ਸਕਿੱਲ ਤੁਹਾਡੀ ਜਿਹੜੀ ਹੈਗੀ ਹੈ ਉਹ ਇਨਵੈਸਟਮੈਂਟ ਦੀ ਨਹੀਂ ਹੈ। ਮੈਂ 22 ਸਾਲ ਦੇ ਬੰਦੇ ਕਹੂੰਗਾ ਆਪਣੀ ਇਨਕਮ ਵੱਲ ਆਪਣਾ 100% ਫੋਕਸ ਲਾ, ਜਿੰਨੀ ਵਧਾ ਲਓ ਸਮਝ ਲਓ ਘੱਟ ਹੈ ਸਹੀ ਜਿਹੜੀ। ਪਹਿਲੀ ਸਕਿੱਲ ਕੀ ਕਰਨੀ ਹੈ, ਆਪਣੀ ਇਨਕਮ ਨੂੰ ਇੰਪਰੂਵ ਕਰਨਾ ਹੈ। ਇਨਕਮ ਨੂੰ ਤੁਸੀਂ ਐਜ਼ ਅ ਇੰਪਲੋਇਮੈਂਟ ਇੰਪਰੂਵ ਕਰ ਸਕਦੇ ਹੋ, ਇਨਕਮ ਨੂੰ ਤੁਸੀਂ ਐਜ਼ ਅ ਸੈਲਫ ਇੰਪਲੋਇਡ ਇੰਪਰੂਵ ਕਰ ਸਕਦੇ ਹੋ, ਇਨਕਮ ਨੂੰ ਐਜ਼ ਅ ਬਿਜ਼ਨਸਮੈਨ ਇੰਪਰੂਵ ਕਰ ਸਕਦੇ ਹੋ। ਇਹ 3 sequences ਹੈਗੇ। ਬਿਜ਼ਨਸ ਆਫ ਕੋਰਸ ਇਜ਼ ਦ ਫਾਈਨੈਸਟ ਫਾਰਮ, ਸੈਲਫ ਇੰਪਲੋਇਡ ਇਜ਼ ਦ ਸੈਕਿੰਡ ਬੈਸਟ ਐਂਡ ਦ ਇੰਪਲੋਇਮੈਂਟ ਇਜ਼ ਦ ਥਰਡ ਬੈਸਟ ਵਨ, ਹੈ ਨਾ। ਹੁਣ ਉਹ ਚੀਜ਼ ਨੂੰ ਪਹਿਲੇ ਤੋਂ ਸੋਰਟ ਆਊਟ ਕਰਨਾ ਜ਼ਰੂਰੀ ਹੈ। ਦੇਖੋ ਅੱਛਾ, ਇਹ ਚੀਜ਼ਾਂ ਹੋਣੀ ਬੜੀ ਜ਼ਰੂਰੀ ਹੈ, ਪਤਾ ਹੋਣਾ ਚਾਹੀਦਾ ਕਿ ਇੱਥੇ ਮੈਂ ਜਰਨੀ ਸਟਾਰਟ ਕਰ ਰਿਹਾ ਤਾਂ ਮੈਂ ਜਰਨੀ ਫਿਨਿਸ਼ ਵੀ ਕਰਨੀ ਹੈ ਇੱਕ ਦਿਨ। ਇਹ ਨਹੀਂ ਕਿ ਮੈਂ 80 ਸਾਲ ਦੀ ਉਮਰ ਤੱਕ ਹੁਣ ਅੱਗੇ ਇਨਕਮ ਹੀ ਵਧਾਈ ਜਾਣੀ ਹੈ ਕਿ ਮੈਨੂੰ ਨੈਕਸਟ ਲੈਵਲ ਇਨਕਮ ਚਾਹੀਦੀ। ਇੱਕ ਦਿਨ ਆਉਣਾ ਚਾਹੀਦਾ ਯੁਧਵੀਰ ਜੀ ਹਰ ਇਨਸਾਨ ਦੀ ਲਾਈਫ 'ਚ, ਜਦੋਂ ਬੰਦਾ ਕਹੇ ਮੈਨੂੰ ਇਸ ਤੋਂ ਉੱਪਰ ਇਨਕਮ ਨਹੀਂ ਚਾਹੀਦੀ, ਮੈਨੂੰ ਪਤਾ ਮੈਂ ਵਧਾ ਸਕਦਾ। ਅੱਜ ਮੈਂ ਦਿਨ 'ਚ ਜੇ 8 ਘੰਟੇ 10 ਘੰਟੇ ਕੰਮ ਕਰਾਂ, ਮੈਨੂੰ ਪਤਾ ਮੇਰੀ ਇਨਕਮ ਡਬਲ ਟ੍ਰਿਪਲ ਹੋ ਸਕਦੀ, ਮੈਨੂੰ ਚਾਹੀਦੀ ਨਹੀਂ। ਵੈਨ ਯੂ ਡਿਨਾਈ ਦਾ ਮਨੀ, ਜਦੋਂ ਤੁਸੀਂ ਮਨੀ ਨੂੰ ਡਿਨਾਈ ਕਰਦੇ ਹੋ, ਵੈਨ ਇਟ ਟੇਸਟ ਬੈਟਰ ਦੈਨ ਦ ਮਨੀ ਯੂ ਅਕਸੈਪਟ, ਇਟ ਮੀਨਸ ਯੂ ਹੈਵ ਬਿਕਮ ਵੈਲਦੀ। ਵਨਸ ਅਗੇਨ, ਕੋਈ ਵੀ ਮਨੀ ਤੁਸੀਂ ਇਨਕਮ ਵੀ ਵੱਧ ਗਈ, ਪਤਾ ਨਹੀਂ ਸੀਗਾ ਰੁਕਣਾ ਕਿੱਥੇ ਆ, ਹੁਣ ਰਿਸਕੀ ਇਨਵੈਸਟਮੈਂਟਸ ਵੀ ਕਰਨੀਆਂ ਸ਼ੁਰੂ ਕਰਤੀਆਂ ਕਿਉਂਕਿ ਅਫੋਰਡ ਕਰ ਸਕਦਾ, ਹੁਣ ਆਪਣੇ ਲਈ ਜਾਲ ਬੁਣਨਾ ਸ਼ੁਰੂ ਕਰਤਾ, ਇਵਨ ਤੋਂ ਵੱਧ ਰਹੇ ਨੇ, ਇੰਪਰੂਵ ਹੋ ਰਹੇ ਨੇ, ਸਕਿੱਲ ਵੀ ਆ, ਪੈਸਾ ਵੀ ਆ, ਹੁਣ ਕੁਝ ਇਨਵੈਸਟਮੈਂਟ ਇੱਦਾਂ ਕਰਤੀਆਂ, ਕੁਝ ਟਾਈ ਅਪ ਕਰਤਾ, ਉਹ ਜਦੋਂ ਇਨਵੈਸਟਮੈਂਟ ਥੋੜੀਆਂ ਉੱਪਰ ਥੱਲੇ ਹੋਈਆਂ ਸਟ੍ਰੈਸ ਆ ਗਿਆ, ਪਵਾਂ ਬੰਦੇ ਦੀ ਨੈਟਵਰਕ 2 ਮਿਲੀਅਨ ਹੈ, 4 ਮਿਲੀਅਨ ਹੈ, 10 ਮਿਲੀਅਨ ਹੈ, 20 ਮਿਲੀਅਨ ਹੈ, ਉਹਨੂੰ ਸਟ੍ਰੈਸ ਆ ਰਿਹਾ, ਉਹਦੀ ਇਨਕਮ ਥੋੜੀ ਉੱਪਰ ਥੱਲੇ ਹੁੰਦੀ ਹੈ, ਇਵਨ ਤੋਂ 10 ਮਿਲੀਅਨ ਤੋਂ ਉੱਪਰ ਦੀ ਨੈਟਵਰਕ ਹੈ ਬੰਦੇ ਦੀ, ਉਹਦੀ ਇਨਕਮ ਉੱਪਰ ਥੱਲੇ ਹੋ ਰਹੀ, ਉਹਨੂੰ ਸਟ੍ਰੈਸ ਆ ਰਿਹਾ, ਸਟ੍ਰੈਸ $10,000 ਦੇ ਨੈਟਵਰਕ ਵਾਲੇ ਨੂੰ ਵੀ ਆ ਰਿਹਾ, ਉਹਨੂੰ ਵੀ ਆ ਰਿਹਾ, ਇਹ ਵੀ ਮੈਨੂੰ ਗੱਲ ਕਲੀਅਰ ਹੋ ਗਈ ਸੀਗੀ 22 ਦੀ ਏਜ ਤੇ ਕਿ ਬਈ ਯੂ ਨੀਡ ਅ ਕਲੈਰਿਟੀ, ਨਹੀਂ ਤਾਂ ਇਹ ਤੁਸੀਂ ਸਿਰਫ ਸ਼ਿਫਟ ਕਰ ਰਹੇ ਹੋ ਆਪਣੀ $10,000 ਦੀ ਇਨਕਮ ਤੋਂ $1,00,000 ਜਾਂ ਲੱਖ ਤੋਂ $1,000,000, ਲੇਕਿਨ ਦਾ ਪੁਆਇੰਟ ਇਜ਼ ਇੰਟਰਨਲੀ ਹੈਪੀਨੈਸ ਜਿਹੜੀਆਂ ਉਹ ਤਾਂ ਹੋਣੀ ਨਹੀਂ, ਹਨਾ, ਇੱਕ ਬੰਦਾ ਕਹਿੰਦਾ ਅੱਛਾ ਜੇ ਮੇਰੀ ਨੈਟਵਰਕ ਇੱਕ ਵਾਰ $1,000,000 ਪਹੁੰਚ ਜਾਏ ਫਿਰ ਮੈਂ ਰੁਕ ਜਾਵਾਂਗਾ, ਇੰਨੀ ਰੁਕਣ ਵਾਲਾ, ਜੇ ਕਲੈਰਿਟੀ ਨਹੀਂ ਹੈਗੀ ਬੰਦੇ ਨੇ ਮਿਲੀਅਨ ਤੱਕ ਪਹੁੰਚ ਕੇ ਕਹਿਣਾ ਕਿ ਯਾਰ ਨਹੀਂ ਮੈਂ ਥੋੜਾ ਜਿਹਾ ਹੋਰ ਅੱਗੇ ਜਿਹੜਾ ਮੂਵ ਕਰਨਾ ਹੀ ਕਰਨਾ, ਹਨਾ। ਸੋ ਪਹਿਲੀ ਚੀਜ਼ ਹੈ ਸਕਿੱਲ ਕੀ ਹੈ ਕਿ ਆਪਣੀ ਇਨਕਮ ਨੂੰ ਇੰਪਰੂਵ ਕਰਨਾ, ਉਹਨੂੰ ਕਿੱਦਾਂ ਇੰਪਰੂਵ ਕਰ ਸਕਦੇ ਹੋ, ਆਪਣੇ ਆਪ ਇੱਕ ਬੜੀ ਵੱਡੀ ਗੇਮ ਹੈਗੀ ਕਿ ਇਹਨੂੰ ਮੈਂ ਕਿੱਦਾਂ ਇੰਪਰੂਵ ਕਰ ਸਕਦਾ, ਕਿੱਦਾਂ ਕੈਨ ਟੇਕ ਇਟ ਟੂ ਦਾ ਫਾਈਨਲ। ਦੂਜੀ ਤੁਹਾਨੂੰ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਹਾਊ ਮਚ ਮੋਰ ਮਨੀ ਆਈ ਨੀਡ ਐਂਡ ਵੈਨ ਆਮ ਗੋਇੰਗ ਟੂ ਸਟਾਪ ਮੇਕਿੰਗ ਦਾ ਮਨੀ। ਇਹ ਜਰਨੀ ਸ਼ੁਰੂ ਹੋਣ ਤੋਂ ਪਹਿਲੇ ਪਤਾ ਹੋਣਾ ਚਾਹੀਦਾ, ਇਹ ਨਹੀਂ ਕਿ ਚਲੋ ਯਾਰ ਹਲੇ ਜਿੰਨਾ ਪੈਸਾ ਕਮਾ ਸਕਦੇ ਕਮਾ ਲਈਏ, ਉਹ ਫਿਰ ਦੇਖ ਲਾਂਗੇ ਜਦੋਂ ਆਏਗਾ ਉਦੋਂ ਡਿਸਾਈਡ ਕਰਾਂਗੇ। ਇਹ ਮੈਂ ਡਿਸੀਜਨ 22 ਸਾਲ ਦੀ ਉਮਰ ਤੇ ਲਿੱਤਾ ਸੀਗਾ, ਔਰ ਲੈਣਾ ਜ਼ਰੂਰੀ ਹੈ ਹਰ 22 ਸਾਲ ਦੀ ਉਮਰ, ਪਹਿਲੇ ਪਤਾ ਹੋਣਾ ਚਾਹੀਦਾ ਕਿੱਥੋਂ ਤੱਕ ਜਾਣਾ ਕਿੱਥੋਂ ਤੱਕ ਨਹੀਂ ਜਾਣਾ, ਕਿਉਂਕਿ ਹੋ ਸਕਦਾ ਜਦਵੀਰ ਜੀ ਲੋਕੀ ਬੜਾ ਪੈਸਾ ਕਮਾ ਰਹੇ ਨੇ ਬਟ ਦੇ ਆਰ ਲੈਸ ਹੈਪੀ, ਹਨਾ। ਮਨੀ ਵਿਲ ਬਾਈ ਯੂ ਦਾ ਹੈਪੀਨੈਸ। ਦੇਖੋ ਜਿਹੜੇ ਲੋਕਾਂ ਕੋਲ ਮਟੀਰੀਅਲਿਸਟਿਕ ਚੀਜ਼ਾਂ ਹੈਗੀਆਂ ਨਾ, ਦੇ ਆਰ ਡੈਫੀਨੇਟਲੀ ਮੋਰ ਹੈਪੀਅਰ ਦੈਨ ਸਮਵਨ ਹੂ ਇਜ਼ ਡੀਲਿੰਗ ਵਿਦ ਅ ਸਰਵਾਈਵਲ। ਸੋ ਮਨੀ ਡਸ ਬਾਈ ਯੂ ਹੈਪੀਨੈਸ, ਕਿਉਂਕਿ ਥੋੜੀ ਬਹੁਤ ਮਟੀਰੀਅਲਿਸਟਿਕ ਚੀਜ਼ਾਂ ਹੈਗੀਆਂ ਕਨਵੀਨੀਅੰਸ ਵਾਸਤੇ। ਪ੍ਰੋਬਲਮ ਕਿੱਥੇ ਹੈ? ਦੂਜੀ ਸਕਿੱਲ ਸੀ ਕਿ ਮੈਂ ਆਪਣੇ ਆਪ ਚ ਪਹਿਲੇ ਦਿਨ ਤੋਂ ਹੀ ਡਿਸਾਈਡ ਕਰ ਲਈ ਸੀਗੀ, ਮੈਂ ਦੇਖਿਆ ਕਿ ਪ੍ਰੋਬਲਮ ਕਿੱਥੇ ਹੈ ਕਿ ਲੋਕੀ 50,000 ਤੋਂ ਲੱਖ ਤੇ ਇਨਕਮ ਲੈ ਜਾਂਦੇ ਆ, ਲੱਖ ਤੋਂ 2 ਲੱਖ ਲੈ ਜਾਂਦੇ ਆ। ਪ੍ਰੋਬਲਮ ਕੀ ਹੈ? ਦੇ ਸਟਾਰਟ ਟੂ ਕੰਪੇਅਰ ਦੈਮਸੈਲ ਵਿਦ ਦੀ ਅਦਰ। ਮੈਂ ਸਕਿੱਲ ਡਿਵੈਲਪ ਕੀਤੀ ਸੀ, ਮੈਂ ਕੰਪੇਅਰ ਨਹੀਂ ਕਰਾਂਗਾ, ਆਪਣੇ ਆਪ ਦੇ ਨਾਲ ਕੰਪੇਅਰ ਕਰੂੰਗਾ, ਦੂਸਰੇ ਦੇ ਨਾਲ ਕਦੀ ਕੰਪੇਅਰ ਨਹੀਂ ਕਰੂੰਗਾ, ਕਿਉਂਕਿ ਉਹ ਕੁਐਸਚਨ ਹੀ ਰੋਂਗ ਹੈ। ਜਦੋਂ ਤੁਸੀਂ ਦੂਸਰੇ ਨਾਲ ਕੰਪੇਅਰ ਕਰਦੇ ਹੋ, ਬਈ ਦੂਸਰਾ ਬੰਦਾ ਵੀ ਵੱਧ ਰਿਹਾ, ਤੁਹਾਡਾ ਨੇਬਰ ਵੀ ਵੱਧ ਰਿਹਾ, ਤੁਹਾਡੇ ਫੈਮਿਲੀ ਫਰੈਂਡਸ ਬ੍ਰਦਰ ਸਿਸਟਰ ਉਹਨਾਂ ਦੀ ਵੀ ਇਨਕਮ ਵੱਧ ਰਹੀ ਹੈ, ਕਦੋਂ ਤੱਕ ਕੰਪੇਅਰ ਕਰਦੇ ਰਹੋਗੇ, ਕੰਪੀਟ ਕਰਦੇ ਰਹੋਗੇ? ਇਹ ਇੱਕ ਨੈਗੇਟਿਵ ਸਾਈਡ ਲੈ ਜਾਂਦਾ ਬੰਦੇ ਨੂੰ ਜਦੋਂ ਤੁਸੀਂ ਦੂਸਰਿਆਂ ਦੇ ਨਾਲ ਕੰਪੇਅਰ ਕਰਦੇ ਹੋ। ਪੈਸੇ ਨੂੰ ਨਹੀਂ ਪਵਾਂ, ਕੱਪੜਿਆਂ ਨਾਲ ਕੰਪੇਅਰ ਕਰ ਰਹੇ ਹੋ ਕਿ ਗੱਡੀਆਂ ਨਾਲ ਕੰਪੇਅਰ ਕਰਦੇ ਹੋ, ਜਿਸ ਚੀਜ਼ ਦੇ ਨਾਲ ਵੀ ਕੰਪੇਅਰ ਕਰਦੇ ਹੋ। ਇਹ 22 ਸਾਲ ਦੀ ਉਮਰ ਤੇ ਸਕਿੱਲ ਡਿਵੈਲਪ ਕਰਨੀ ਜ਼ਰੂਰੀ ਹੈ ਕਿ ਮੇਰੀ ਲਾਈਫ ਮੇਰੇ ਵਾਸਤੇ ਦੂਸਰਿਆਂ ਨਾਲ ਕੰਪੇਅਰ ਕਰਨ ਵਾਸਤੇ ਜਿਹੜਾ ਉਹ ਨਹੀਂ ਹੈਗੀ। ਹਾਂ, ਇਹ ਅੰਡਰਸਟੂਡ ਹੈਗਾ ਕਿ ਦੇਖੋ ਇੱਕ ਯੰਗ ਬੰਦਾ 22-23-24-25 ਸਾਲ ਦਾ, ਉਹ ਕਹਿੰਦਾ ਯਾਰ, ਜਾਂ ਲੜਕੀ ਆ, ਉਹ ਕਹਿੰਦਾ ਯਾਰ ਮੈਂ ਸ਼ਾਦੀ ਕਰਨੀ ਹੈ ਤੇ ਮੈਂ ਥੋੜਾ ਜਿਹਾ ਇੰਪ੍ਰੈਸਿਵ ਕੱਪੜੇ ਪਾਣੇ ਆ, ਦੂਸਰੇ ਨੂੰ ਥੋੜਾ ਸ਼ੋਅ ਆਫ ਕਰਨਾ, ਕਿਉਂਕਿ ਮੈਂ ਰਾਈਟ ਪਾਰਟਨਰ ਜਿਹੜਾ ਹੈਗਾ ਅਟਰੈਕਟ ਕਰਨਾ ਚਾਹੁੰਦਾ, ਤਾਂ ਉਹਨੂੰ ਪਤਾ ਲੱਗੇ ਕਿ ਮੈਂ ਸਕਸੈਸਫੁਲ ਹਾਂ, ਕਿਉਂਕਿ ਪਹਿਲੀ ਵਾਰ ਡੇਟਿੰਗ ਤੇ ਮਿਲ ਰਹੇ ਹਾਂ, ਉਸ ਕੋਈ ਗਲਤ ਨਹੀਂ ਹੈ, ਠੀਕ ਹੈ। ਤੁਸੀਂ ਪ੍ਰੋਜੈਕਟ ਕਰ ਰਹੇ ਹੋ, ਉਹਦੇ ਪਿੱਛੇ ਰੀਜ਼ਨ ਹੈ, ਦੂਸਰੇ ਨੂੰ ਦੱਸਣਾ ਚਾਹ ਰਹੇ ਹੋ ਕਿ ਬਈ ਮੇਰਾ ਲੈਵਲ ਹੈ, ਮੇਰੀ ਜੌਬ ਹੈ, ਬਿਜ਼ਨਸ ਹੈ, ਆਮ ਵੈਲ ਟੂ ਡੂ, ਮੈਂ ਅੱਛਾ ਖਾਣਾ, ਅੱਛਾ ਕੱਪੜੇ ਪਹਿਨਣਾ, ਅੱਛਾ ਡੀਸੈਂਟ ਗੱਡੀ ਚਲਾ ਰਹੇ ਹਾਂ, ਅੱਛਾ ਰਹਿ ਰਹੇ ਹਾਂ, ਉਹ ਸ਼ੋਅ ਆਫ ਕਰਨਾ, ਉਹਨੂੰ ਆਪਾਂ ਸ਼ੋਅ ਆਫ ਨਹੀਂ ਕਹਾਂਗੇ, ਆਪਣੇ ਆਪ ਨੂੰ ਪ੍ਰੈਜੈਂਟ ਕਰਨਾ, ਇਸ ਵੈਰੀ ਮੱਚ ਰੀਜ਼ਨੇਬਲ, ਔਰ ਹਰ ਬੰਦੇ ਨੇ ਕੀਤਾ ਔਰ ਕਰਨਾ ਚਾਹੀਦਾ। ਲੇਕਿਨ ਇੱਕ ਵਾਰ ਤੁਹਾਡਾ ਕਰੀਅਰ ਜਿਹੜਾ ਹੈਗਾ ਉਹ ਤੁਸੀਂ ਅਡੋਪਟ ਕਰ ਚੁੱਕੇ ਹੋ, ਰਿਲੇਸ਼ਨਸ਼ਿਪ ਅਡੋਪਟ ਕਰ ਚੁੱਕੇ ਹੋ, ਫੈਮਿਲੀ ਐਸਟੈਬਲਿਸ਼ ਕਰ ਚੁੱਕੇ ਹੋ, ਹੁਣ ਇਹ 3-4 ਚੀਜ਼ਾਂ ਦੇ ਇਲਾਵਾ, ਰਿਲੇਸ਼ਨਸ਼ਿਪ, ਕਰੀਅਰ, ਫੈਮਿਲੀ ਦੇ ਇਲਾਵਾ, ਹੁਣ ਕਿਹਨੂੰ ਇੰਪ੍ਰੈਸ ਕਰ ਰਹੇ ਹੋ? ਪੀਪਲ ਆਊਟਸਾਈਡ ਦਾ ਫੈਮਿਲੀ, ਉਹ ਤਾਂ ਉਹ ਵੈਸੇ ਨਹੀਂ ਮੈਟਰ ਕਰਦਾ। ਯੂ ਨੀਡ ਯੋਰ ਫੈਮਿਲੀ ਟੂ ਲਵ ਯੂ, ਯੂ ਨੀਡ ਯੋਰ ਫੈਮਿਲੀ ਟੂ ਕੇਅਰ ਅਬਾਊਟ ਯੂ, ਉਹ ਤੁਹਾਨੂੰ ਤਾਂ ਬੰਦੇ ਚਾਹੀਦੇ ਨਹੀਂ ਬਾਹਰ ਦੇ। ਅੱਛਾ, ਉਸ ਤੋਂ ਬਾਅਦ ਬੰਦਾ ਆਪਣੀ ਫੈਮਿਲੀ, ਹਸਬੈਂਡ, ਵਾਈਫ, ਬੱਚਿਆਂ ਨੂੰ ਇੰਪ੍ਰੈਸ ਕਰਨ ਵਾਸਤੇ ਕੁਛ ਨਹੀਂ ਕਰਦਾ, ਕਰਦਾ ਤੇ ਇੱਕ ਬਾਹਰ ਦੇ ਬੰਦੇ ਵਾਸਤੇ ਕਰਦਾ। ਇਹ ਵੀ ਚੀਜ਼ ਸਮਝ ਆ ਗਈ ਸੀਗੀ ਸਾਈਕੋਲੋਜੀਕਲੀ ਕਿ ਅੱਛਾ ਯਾਰ, ਜਿਹੜੇ ਸਾਰੀ ਦੁਨੀਆ ਲੱਗੀ ਇੱਕ ਦੂਜੇ ਨੂੰ ਇੰਪ੍ਰੈਸ ਕਰਨ ਲਈ, ਆਪਣੇ ਫੈਨ ਜਿਹੜੇ ਬੜੇ ਕਲੋਜ਼ ਬੰਦੇ ਨੇ, ਜਿਹੜੇ ਜੈਨੂਅਲੀ ਤੁਹਾਨੂੰ ਲਵ ਕਰਦੇ, ਕੇਅਰ ਕਰਦੇ ਆ, ਉਹਨੂੰ ਇੰਪ੍ਰੈਸ ਕਰਨਾ ਛੱਡਤਾ, ਬਾਹਰ ਦੇ ਬੰਦਿਆਂ ਨੂੰ ਕਰ ਰਹੀ। ਤਾਂ ਮਤਲਬ ਬੰਦੇ ਨੂੰ ਅਟਰੈਕਸ਼ਨ ਚਾਹੀਦੀ ਆ, ਬੰਦਾ ਹੋਰ ਚਾਹੁੰਦਾ ਕਿ ਮੈਨੂੰ 10-20-50-100 ਬੰਦੇ ਅਟਰੈਕਟ ਹੋਣ ਮੇਰੇ ਟੂਵਰਡ, ਮੈਨੂੰ ਹੋਰ ਅਟੈਂਸ਼ਨ ਮਿਲੇ। ਉਹ ਡਿਸਾਈਡ ਕਰਨਾ ਬੜਾ ਜ਼ਰੂਰੀ ਹੈ ਕਿ ਮੇਰੀ ਲਾਈਫ 5-10 ਲੋਕ ਗੁੱਡ ਇਨਫ ਹੈ ਕਿ ਮੈਂ ਸਾਰੀ ਉਮਰ, ਜੇ 100 ਦੇ ਪਿੱਛੇ ਜਾਓਗੇ ਤਾਂ ਫਿਰ ਇੱਕ ਦਿਨ 1000 ਨੂੰ ਵੀ ਗੋਲ ਬਣਾ ਲਓਗੇ, ਉਹ ਫਿਰ ਸਾਰੀ ਉਮਰ ਅਟਰੈਕਸ਼ਨ ਦੇ ਚੱਕਰ ਦੇ ਵਿੱਚ ਹੀ ਜਿਹੜਾ ਬੰਦਾ ਜਾ ਉਹ ਚੱਲਦਾ ਰਹਿੰਦਾ। ਫਿਰ ਕੀ ਹੁੰਦਾ, ਨਵੀਂ ਟੈਕਨੋਲੋਜੀ ਆਣੀ ਹੈ, ਨਵੀਂ ਟੈਕਨੋਲੋਜੀ ਵਿਲ ਸੀਮ ਲਾਈਕ ਅ ਮੈਜਿਕ ਟੂ ਯੂ, ਉਹ ਫਿਰ ਤੁਹਾਡੀ ਬੇਸ ਲਾਈਨ ਬਣ ਜਾਣੀ ਹੈ ਯਾਰ, ਨਵੀਂ ਚੀਜ਼ ਹੈ ਤਾਂ ਹੋਣੀ ਚਾਹੀਦੀ ਹੈ, ਲੇਟੈਸਟ ਸਭ ਤੋਂ ਪਹਿਲੇ ਮੇਰੇ ਕੋਲ ਹੋਣੇ ਚਾਹੀਦੇ ਆ। ਸਾਨੂੰ ਪਤਾ ਅੱਜ ਕੱਲ੍ਹ ਸ਼ਾਇਦ ਨਹੀਂ ਹੁੰਦਾ, ਜਦੋਂ है ना, क्योंकि 100% कोई एस्केप कर नहीं सकता और सारी उम्र रहना है दुनिया के बीच। लेकिन जड़ा बंदा समझ गया कि भैया जी गेम है ना, दिस इज नॉट द गेम आई वांट टू प्ले, सोसाइटी जी गेम प्ले कर रहे चल रही है ना, यू डोंट इवन नो दैट यू आर वन ऑफ द प्लेयर्स इन दिस गेम एंड यू बीइंग प्लेड। जिस दिन तुम समझ आ गई यार गेम है अगर मैं पार्ट नहीं बनना तो डिजायर टू शो ऑफ विल गो परमानेंटली डाउन। जिस दिन वो परमानेंटली डाउन चल गई कि मैनू नहीं चाहिए अटेंशन दूसरे लोगों की, मैनू नहीं चाहिए किसी को कुछ, मैं जो है अपनी लाइफ एस्टैब्लिश करना चाहना, मैं मटीरियलिस्टिक चीजों के नाल अपना इंप्रेशन नहीं, मेरा इंटलैक्ट की है, मेरी नॉलेज की है, मेरी परसनैलिटी की है, वो बेस से लोग अट्रैक्ट हो जाएंगे क्योंकि वह मैं वहां। देखो युद्धवीर जी, एक बंदा ना गड्डी एक्सपेंसिव गड्डी चलांदा लेट्स से एग्जांपल, वो कहंदा यार मैनू ना लोग पीपल विल केयर मोर अबाउट मी, है ना, वो कि यार बंदा देखो यार कितना की गड्डी कितना घर है कितना वड्डा घर है, लोग जो ताडे वल देखदे ओह ताडी दे डोंट केयर कि तुसी गड्डी चला रहे हो तुसी उस घर चला रहे हो, लोग तो उस घर या गड्डी नूं देख के कह रहे यार एक दिन मैं होनी चाहिए, अपने आप नूं देख रहे हो उस गड्डी तुहानूं तां डिलीट कर देंगे उस सिचुएशन चो। वो बंदा कहंदा कि यार इसका मतलब कि लेकिन वो जरा बंदा है ਉਹਨੂੰ ਲੱਗ ਰਿਹਾ ਕਿ ਸ਼ਾਇਦ ਮੇਰੀ ਰਿਸਪੈਕਟ ਹੋ ਰਹੀ ਹੈ, ਮੈਂ ਰਿਸਪੈਕਟ ਅਰਨ ਕਰ ਰਿਹਾ। ਕਈ ਵਾਰ ਆਪਾਂ ਮਟੀਰੀਅਲਿਸਟਿਕ ਚੀਜ਼ਾਂ ਦੇ ਥਰੂ ਆਪਣੀ ਰਿਸਪੈਕਟ ਐਸਟੈਬਲਿਸ਼ ਕਰਨਾ ਸ਼ੁਰੂ ਕਰ ਦਿੰਦੇ ਹੁੰਦੇ ਔਰ ਇਹ ਫਾਈਨੈਂਸ਼ਲੀ ਤੁਹਾਡਾ ਲੋਸ ਕਰਦਾ। ਜੇ ਰਿਸਪੈਕਟ ਅਰਨ ਕਰਨੀ ਹੀ ਕਰਨੀ ਹੈ, ਜੇ ਟਰੂ ਰਿਸਪੈਕਟ ਹੈ ਤਾਂ ਤੁਹਾਡੀ ਪਰਸਨੈਲਿਟੀ ਨੂੰ ਡਿਵੈਲਪ ਕਰੋ, ਆਪਣੀ ਨੌਲੇਜ ਨੂੰ, ਆਪਣੇ ਇੰਟਲੈਕਟ ਨੂੰ, ਆਪਣੇ ਵਿਜ਼ਡਮ ਨੂੰ, ਉਹਦੀ ਡੈਫੀਨੇਟਲੀ ਰਿਸਪੈਕਟ ਜ਼ਿਆਦਾ ਹੋਏਗੀ ਐਸ ਕੰਪੇਅਰ ਟੂ ਮਟੀਰੀਅਲਿਸਟਿਕ। ਲੇਕਿਨ ਜਦੋਂ ਬੰਦਾ ਆਪਣੇ ਤੇ ਐਫਰਟ ਨਹੀਂ ਪਾਉਂਦਾ ਆਪਣੇ ਆਪ ਨੂੰ ਇੰਪਰੂਵ ਕਰਨ ਦੇ, ਤਾਂ ਉਹਨੂੰ ਮਿਲ ਜਾਂਦੀ ਹੈ ਮਟੀਰੀਅਲਿਸਟਿਕ ਬ੍ਰਾਂਡਡ ਚੀਜ਼ਾਂ। ਜਿੱਦਾਂ ਹੀ ਉਹ ਬ੍ਰਾਂਡਡ ਚੀਜ਼ ਖਰੀਦੀ, ਉਹ ਬ੍ਰਾਂਡਡ ਕੰਪਨੀ ਨੇ ਪੈਸਾ ਖਰਚ ਕੇ ਮਾਰਕੀਟਿੰਗ ਚ ਮਾਰਕੀਟ ਚ ਇੰਪਰੈਸ਼ਨ ਦੇ ਦੇਣਾ ਕਿ ਦਿਸ ਇਜ਼ ਅ ਵੈਰੀ ਐਕਸਪੈਂਸਿਵ ਥਿੰਗ, ਤੁਹਾਨੂੰ ਸਪੋਰਟ ਮਿਲ ਗਈ ਕਿਉਂਕਿ ਉਹ ਬ੍ਰਾਂਡ ਆਪਣੇ ਬ੍ਰਾਂਡ ਨੂੰ ਉਸ ਲੈਵਲ ਤੇ ਪ੍ਰੋਜੈਕਟ ਕਰ ਰਿਹਾ। ਜਿੱਦਾਂ ਹੀ ਤੁਸੀਂ ਆਪਣੇ ਨਾਲ ਅਟੈਚ ਕੀਤਾ ਤੁਸੀਂ ਕਹਿੰਦੇ ਯਾਰ ਮੇਰੀ ਵੀ ਵੈਲਿਊ ਹੋ ਗਈ, ਮੇਰੀ ਵੀ ਰਿਸਪੈਕਟ ਹੋ ਗਈ। ਦ ਬੈਸਟ ਫਾਈਨੈਂਸ਼ੀਅਲ ਸਕਿੱਲ ਟੂ ਹੈਵ ਇਜ਼ ਨੋਟ ਹੈਵਿੰਗ ਟੂ ਇੰਪ੍ਰੈਸ ਅਦਰ ਪੀਪਲ। ਜਿਸ ਬੰਦੇ ਨੇ ਇਹ ਕਰ ਲਿਆ ਮੈਂ ਕਹਿੰਦਾ ਮਨੀ ਯੂ ਵਿਲ ਪਾਈਲ ਅਪ ਸੋ ਮਚ ਮਨੀ, ਔਰ ਆਪਣੇ ਆਪ ਚ ਇੱਕ ਐਸਟ ਹੈਗਾ। ਅੱਜ ਕੋਈ ਪ੍ਰੋਫੈਸ਼ਨਲ ਹੈਲਪ ਨਹੀਂ ਚਾਹੀਦੀ, ਲੇਕਿਨ ਆਪਾਂ ਸੋਸਾਇਟੀ ਐਜ਼ ਅ ਪ੍ਰੋਗਰਾਮ ਹੈਗਾ, ਸਾਨੂੰ ਅਟੈਂਸ਼ਨ ਚਾਹੀਦੀ ਹੈ, ਪੀਪਲ ਵਿਲ ਲਾਈਕ ਮੀ ਮੋਰ, ਰਾਦਰ ਦੈਨ ਕਿ ਅਸੀਂ ਆਪਣੇ ਆਪ ਨੂੰ ਇੰਪਰੂਵ ਕਰੀਏ। ਦੋ ਚੀਜ਼ਾਂ। ਤੀਸਰੀ ਚੀਜ਼ ਦੇਖੋ, ਪਹਿਲੀ ਹੋ ਗਈ ਕਿ ਹਾਊ ਟੂ ਮੇਕ ਬਿਗ ਮਨੀ ਐਂਡ ਹਾਊ ਟੂ ਸਟੋਪ ਮੇਕਿੰਗ ਬਿਗ ਮਨੀ। ਇੱਕ ਪੁਆਇੰਟ ਆ ਗਈ ਕਿ ਮੈਂ ਇੰਨਾ ਹੀ ਕੰਮ ਕਰਨਾ, ਮੈਂ ਇਸ ਤੋਂ ਉੱਪਰ ਨਹੀਂ ਕਰਨਾ, ਰਿਕੁਆਇਰਡ ਨਹੀਂ ਹੈ। ਯੁਧਵੀਰ ਜੀ ਅਸੀਂ ਬੜੀ ਵਾਰ ਗੱਲ ਕੀਤੀ ਹੈ ਕਿ ਮੈਂ ਦਿਨ ਚ ਕੋਈ ਕਲਾਇੰਟ ਲੈਣਾ, ਉਹਦੇ ਪਿੱਛੇ ਇੱਕ ਰੀਜ਼ਨ ਹੈ, ਇੱਕ ਨਹੀਂ ਐਕਚੁਲੀ ਇੱਕ ਤੋਂ ਜ਼ਿਆਦਾ ਰੀਜ਼ਨ ਹੈ। ਇੱਕ ਤਾਂ ਹੋ ਗਿਆ ਜਿਹੜਾ ਸਾਰਿਆਂ ਨੂੰ ਪਤਾ ਕਿ ਚਲੋ ਯੂ ਵਿਲ ਗੈਟ ਅ ਗੁੱਡ ਇਨਫ ਟਾਈਮ ਦਿਨ ਚ ਦੋ, ਕਿਆ ਮੈਂ ਦਿਨ ਚ ਦੋ ਤਿੰਨ ਪੰਜ ਲੋਕਾਂ ਨੂੰ ਮਿਲ ਸਕਦਾ? ਬਿਲਕੁਲ ਮਿਲ ਸਕਦਾ। ਜੇ ਮੈਂ ਦਿਨ ਚ ਪੰਜ ਲੋਕਾਂ ਨੂੰ ਮਿਲਾਂਗਾ ਰਾਤ ਦਾ ਨੁਆਨ, ਤਾਂ ਕਿਆ ਮੇਰੀ ਇਨਕਮ, ਪਰਸਨਲ ਇਨਕਮ 5 times ਨਹੀਂ ਹੋ ਜਾਏਗੀ? ਬਿਲਕੁਲ ਹੋ ਜਾਏਗੀ। ਡੂ ਆਈ ਵਾਂਟ ਦੈਟ? ਆਂਸਰ ਇਜ਼ ਨੋ। ਡੈਕੇਡ ਤੋਂ ਉੱਪਰ ਹੋ ਗਿਆ ਮੈਂ ਇੱਕ ਦਿਨ ਤੋਂ ਉੱਪਰ ਪਰਸਨ ਨੂੰ ਮਿਲਦਾ ਹੀ ਨਹੀਂ ਹੈ। 10 ਸਾਲ ਤੋਂ ਉੱਪਰ ਹੋ ਗਏ, 34 ਸਾਲ ਦੀ ਉਮਰ ਤੋਂ ਪਹਿਲੇ 32-33 ਸਾਲ ਦੀ ਉਮਰ ਚ ਡਿਸੀਜਨ ਹੋ ਗਿਆ ਸੀ ਕਿ ਆਮ ਡਨ, ਆਮ ਨੋਟ ਗੋਇੰਗ ਟੂ ਵਰਕ ਆਲ ਡੇ 7 ਹਫ਼ਤੇ, ਉਹ ਨਹੀਂ ਕਰਨਾ, ਬਿਕੋਜ਼ ਫੋਰ ਮੀ ਲਾਈਫ ਇਜ਼ ਨੋਟ ਆਲ ਅਬਾਊਟ ਵਰਕ। ਲੇਕਿਨ ਉਹ ਸਾਰਿਆਂ ਨੇ ਆਪਣੇ ਆਪਣੇ ਪਰਸਨਲ ਡਿਸੀਜਨ ਉਹ ਜੜਿਆ ਲੈਣੇ ਜ਼ਰੂਰੀ ਹੈ ਨਾ। ਦੂਸਰੀ ਇਸ ਕਿ ਨੈਵਰ ਸਪੈਂਡ ਮਨੀ ਟੂ ਇੰਪ੍ਰੈਸ ਐਨੀਵਨ, ਨੈਵਰ ਐਵਰ। ਆਪਣੇ ਤੇ ਜਿੰਨਾ ਮਰਜ਼ੀ ਸਪੈਂਡ ਕਰੋ, ਆਈ ਸਪੈਂਡ ਗੁੱਡ ਮਨੀ ਔਨ ਮਾਈ ਸੈਲਫ, ਕਿਉਂਕਿ ਮੇਰਾ ਆਪਣਾ ਲਾਈਫ ਹੈ, ਮੇਰੀ ਆਪਣੀ ਚੋਇਸ ਦੇ ਹਿਸਾਬ ਨਾਲ ਮੈਂ ਕਰਾਂਗਾ। ਲੇਕਿਨ ਨੈਵਰ ਐਵਰ ਟੂ ਇੰਪ੍ਰੈਸ। ਦੇਰ ਇਜ਼ ਅ ਟਾਈਮ ਵੈਨ ਆਈ ਸਪੈਂਡ ਨਥਿੰਗ, ਡਜ਼ਨਟ ਮੈਟਰ ਸੋਸਾਇਟੀ ਕੀ ਸੋਚਦੀ ਹੈ, ਦੇਰ ਇਜ਼ ਅ ਟਾਈਮ ਵੈਨ ਆਈ ਸਪੈਂਡ ਮਨੀ, ਆਈ ਡੋਂਟ ਕੇਅਰ ਅਬਾਊਟ ਦ ਸੋਸਾਇਟੀ ਥਿੰਗ। ਉਹ ਮੈਟਰ ਵੀ ਨਹੀਂ ਕਰਨਾ ਚਾਹੀਦਾ, ਆਪਣੇ ਲਈ ਕਰੋ, ਆਪਣੇ ਆਪ ਨੂੰ ਇੰਪਰੂਵ ਕਰਨ ਲਈ ਕਰੋ। ਤੀਸਰੀ ਚੀਜ਼, ਬੀ ਐਮਬੀਸ਼ੀਅਸ ਬਟ ਹੈਵ ਅ ਵੈਰੀ ਲੋ ਐਕਸਪੈਕਟੇਸ਼ਨ। ਇਹ ਤੀਸਰੀ ਸਕਿੱਲ ਹੈਗੀ ਹੈ, ਐਮਬੀਸ਼ੀਅਸ ਤਾਂ ਰਹਿਣਾ ਲੇਕਿਨ ਲੋ ਐਕਸਪੈਕਟੇਸ਼ਨ ਰੱਖਣੀ ਹੈ। ਆਈ ਜਸਟ ਫਿਨਿਸ਼ ਇਨ 2-3 ਮਿੰਟਸ। ਐਕਸਪੈਕਟੇਸ਼ਨ ਲੋ ਰੱਖਣ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਬੇਸ਼ਕ ਕਰੀਅਰ ਚ ਜਾ ਰਹੇ ਹੋ, ਬਿਜ਼ਨਸ ਜੋਬ ਕਰ ਰਹੇ ਹੋ, ਆਪਣਾ ਬੈਸਟ ਕਰੋ, ਬੀ ਐਮਬੀਸ਼ੀਅਸ ਐਂਡ ਡੂ ਦ ਬੈਸਟ, ਲੇਕਿਨ ਐਕਸਪੈਕਟੇਸ਼ਨ ਲੋ ਰੱਖਣੀ ਹੈ ਜੇ ਹੈਪੀ ਰਹਿਣਾ ਤਾਂ। ਕਿਉਂਕਿ ਮੇਰਾ ਗੋਲ ਸੀਗਾ ਆਈ ਵਾਂਟਡ ਟੂ ਬੀ ਪੀਸਫੁਲ ਐਂਡ ਬੀ ਹੈਪੀ। ਹੁਣ ਚੱਕਰ ਕੀ ਸੀਗਾ, ਜਦ ਤੱਕ ਮੈਂ ਆਪਣੀ ਐਕਸਪੈਕਟੇਸ਼ਨ ਵੀ ਹਾਈ ਰੱਖਦਾ ਸੀ ਨਾ, ਉਹ ਹੈਪੀਨੈਸ ਨਹੀਂ ਸੀ ਆ ਰਹੀ, ਭਾਵਾਂ ਮੈਂ ਚੀਜ਼ਾਂ ਅਚੀਵ ਕਰ ਰਿਹਾ ਸੀਗਾ, ਲੇਕਿਨ ਉਹ ਹੈਪੀਨੈਸ ਨਹੀਂ ਸੀ ਆ ਰਹੀ। ਫਿਰ ਆਪਣੀ ਐਕਸਪੈਕਟੇਸ਼ਨ ਨੂੰ ਲੋ ਕਰਨਾ ਕਿ ਜੋਬ ਬੈਸਟ ਕਰਾਂਗਾ, ਮੇਰੀ ਨਈ ਪ੍ਰਮੋਸ਼ਨ ਆਉਂਦੀ ਨੋ ਪ੍ਰੋਬਲਮ, ਮੈਂ ਉਹ ਐਕਸਪੈਕਟੇਸ਼ਨ ਹੀ ਲੋ ਰੱਖੀ ਹੋਈ ਹੈ, ਮੈਨੂੰ ਨਹੀਂ ਮੇਰੀ ਇਨਕਮ ਵਧਾਉਂਦੇ ਨੋ ਪ੍ਰੋਬਲਮ, ਮੈਂ ਬਿਜ਼ਨਸ ਸਟਾਰਟ ਕਰਾਂਗਾ, ਆਪਣੇ ਵੱਲੋਂ ਬੈਸਟ ਕਰਾਂਗਾ, ਡਜ਼ਨਟ ਮੈਟਰ ਮੈਨੂੰ ਮੇਰਾ ਬਿਜ਼ਨਸ ਵਧ ਰਿਹਾ ਨਹੀਂ ਵਧ ਰਿਹਾ, ਐਕਸਪੈਕਟੇਸ਼ਨ ਇਜ਼ ਲੋ। ਰਿਲੇਸ਼ਨਸ਼ਿਪ ਹੈ, ਹਸਬੈਂਡ ਵਾਈਫ ਬੱਚੇ, ਆਮ ਗੋਇੰਗ ਟੂ ਡੂ ਬੈਸਟ ਐਜ਼ ਅ ਹਸਬੈਂਡ ਬਟ ਹੈਵ ਅ ਵੈਰੀ ਲੋ ਐਕਸਪੈਕਟੇਸ਼ਨ ਫਰੋਮ ਮਾਈ ਪਾਰਟਨਰ ਕਿ ਇੱਕ ਨਾ ਚੇਂਜ ਮੇਰੀ ਇੱਦਾਂ ਟੇਕ ਕੇਅਰ ਕਰਨ, ਉੱਦਾਂ ਕਰਨ। ਕਿਉਂਕਿ ਜਦੋਂ ਤੁਸੀਂ ਲੋ ਐਕਸਪੈਕਟੇਸ਼ਨ ਰੱਖੋਗੇ, ਦੂਸਰਾ ਬੰਦਾ ਜਾਂ ਦੂਸਰੀ ਸਿਚੁਏਸ਼ਨ ਤੁਹਾਡੇ ਲਈ ਥੋੜਾ ਵੀ ਕਰ ਦਿੰਦੀ ਹੈ ਨਾ ਕੁਛ, ਦੈਟ ਬਿਕਮਸ ਅ ਬੋਨਸ ਫੋਰ ਯੂ। ਸੋ ਲਾਈਫ ਚ ਡੂ ਦ ਬੈਸਟ ਯੂ ਕੈਨ ਐਂਡ ਹੈਵ ਦੀ ਲੋਐਸਟ ਐਕਸਪੈਕਟੇਸ਼ਨ ਇਫ ਯੂ ਵਾਂਟ ਟੂ ਹੈਵ ਦੀ ਹੈਪੀਨੈਸ ਇਨ ਲਾਈਫ। ਉਹ ਰਿਲੇਸ਼ਨਸ਼ਿਪ ਹੋਏ ਜਾਂ ਸਿਚੁਏਸ਼ਨ ਹੋਏ ਜਾਂ ਤੁਹਾਡਾ ਕਰੀਅਰ ਹੋਏ ਜਾਂ ਬਿਜ਼ਨਸ ਹੋਏ। ਤੀਸਰੀ ਚੌਥੀ ਚੀਜ਼ ਇੱਕ ਲਾਸਟ ਕਿ ਜਿਹੜੀ ਹੈਗੀ ਆ, ਵਿਚ ਇਜ਼ ਮੈਥਮੈਟਿਕਲੀ, ਉਹ 22 ਸਾਲ ਦੀ ਉਮਰ ਚ ਪਤਾ ਲੱਗ ਗਿਆ ਸੀਗਾ ਕਿ ਦੋ ਚੀਜ਼ਾਂ। ਯੁਧਵੀਰ ਜੀ, ਜਦੋਂ ਬੰਦਾ ਕੋਈ ਪੈਸਾ ਇਨਵੈਸਟ ਕਰਦਾ ਨਾ, ਬੰਦਾ ਕਹਿੰਦਾ ਯਾਰ ਕਿੱਥੇ ਇਨਵੈਸਟ ਕਰਾਂਗੇ, ਕੀ 6-8% ਗਰੋਥ ਆਉਂਦੀ ਹੈ ਸਟਾਕ ਮਾਰਕੀਟ ਚ, ਮਿਊਚਲ ਫੰਡ ਚ, ਮੈਂ ਲੱਖ ਡਾਲਰ ਦਾ 2 ਲੱਖ ਕਰ ਦੇਣਾ ਰੀਅਲ ਸਟੇਟ ਮੈਂ ਫਲਿਪ ਕਰਨੀ ਆ ਦੇਖਣਾ 2-3 ਲੱਖ ਦੇਖੋ ਕਮਾਇਆ ਪਿਛਲੇ ਸਾਲ ਮੈਂ ਉਹਨੂੰ ਲੱਗਦਾ ਇੱਕ ਬੰਦਾ ਕਹਿੰਦਾ ਯਾਰ ਸਹੀ ਹੈ ਬੰਦੇ ਨੇ ਲੱਖ